ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਤਿਆਉ ਹਿਰਦੇ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਏ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਉਦਨ ਸਰਪਿਸਤਾ ਪੈ ਤਿਆਤ ਸਾਧਿਆ ਰੁਚ ਅਨੁਰੂਪੰ ਖਾਏ ਉੱਠੇ ਸਹਿਲਾਦਿਆ ਪੁਨੋ ਪ੍ਰਿਅੰਕ ਡਸਾਏ ਪੌੜਿਐ ਪਰਮ ਸੁਖ ਹੋ ਜਿਸ ਦਰਸ਼ਨ ਤੇਵ ਰਿੰਦ ਸਭੇ ਟਰ ਜਾਏ ਦੁੱਖ
ਕੈਨ ਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤ ਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਮਹਾਨ ਕਾਲਣਾ ਕਾਲ ਕੇ ਜੋ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜਿਸ ਵਿਚ ਸੰਪੂਰਨ ਗੁਰ ਇਤਿਹਾਸ ਔਰ ਪਾਤਸ਼ਾਹ ਜੀ ਦੇ ਉਹ ਮਹਾਨ ਕੌਤਕ ਉਹ ਸਾਰਾ ਜ਼ਿਕਰ ਜਿਹੜਾ ਉਹਨਾਂ ਨੇ ਇਹਦੇ ਵਿਚ ਕੀਤਾ ਔਰ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਜੁੜ ਬੈਠ ਕੇ ਉਸ ਇਤਿਹਾਸ ਨੂੰ ਵਾਚਣ ਦਾ ਇਸ ਭਾਗ ਸਮਾਂ ਪ੍ਰਾਪਤ ਹੁੰਦਾ ਜੋ ਸਾਡੇ ਵਡੇਰਿਆਂ ਨੇ ਕੀਤਾ ਸਾਨੂੰ ਉਹਦੀ ਸਮਝ ਪੈ ਸਕੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਵੱਡਿਆਂ ਦੀਆਂ ਬਾਬਿਆਂ ਦੀਆਂ ਕਹਾਣੀਆਂ ਹੀ ਪੁੱਤਰਾਂ ਨੂੰ ਸਪੁੱਤਰ ਬਣਾਉਂਦੀਆਂ। ਤੋ ਕੱਲ ਦੇ ਪ੍ਰਸੰਗ ਵਿਚ ਆਪਾਂ ਇਹ ਵਿਚਾਰ ਕਰ ਰਹੇ ਸੀ ਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜਿਹੜੇ ਭੈਣ ਨਾਨਕੀ ਦੇ ਘਰ ਵਿਚ ਆਏ ਨੇ, ਦੌਲਤ ਖਾਂ ਲੋਧੀ ਉਹਨਾਂ ਦੀ ਭੈੜੀ ਮੱਤ ਨੂੰ ਸਮੱਤ ਵਿਚ ਬਦਲ ਕੇ, ਮੇਰੇ ਸਾਹਿਬ ਜੀ ਕਾਜ਼ੀ ਨੂੰ ਉਪਦੇਸ਼ ਕਰਕੇ ਸਾਰੇ ਸੰਸਾਰ ਦੇ ਵਿਚ ਉਹਨਾਂ ਦੀ ਸ਼ੋਭਾ ਹੋਈ ਹੈ, ਤੇ ਗੁਰੂ ਨਾਨਕ ਦੇ ਪਾਤਸ਼ਾਹ ਹੁਣ ਆਪਣੀ ਭੈਣ ਦੇ ਘਰ ਵਿਚ ਆਏ। ਭੈਣ ਨੂੰ ਬੇਅੰਤ ਖੁਸ਼ੀ ਹੈ। ਭਾਈਆ ਜੈ ਰਾਮ ਜੀ ਉਹ ਵੀ ਬਾਰ ਬਾਰ ਪੁੱਛਦੇ ਨੇ ਕਿ ਸਾਨੂੰ ਦੱਸੋ ਕਿ ਮਸੀਤ ਵਿਚ ਉਥੇ ਕੀ ਵਰਤਾਰਾ ਵਾਪਰਿਆ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬੜੇ ਵਿਸਥਾਰ ਦੇ ਨਾਲ ਉਹਨਾਂ ਨੂੰ ਸਮਝਾਇਆ ਕਿ ਇਹ ਕਾਜ਼ੀ ਇਹ ਖਾਨ ਨਵਾਬ ਦੌਲਤ ਖਾਨ ਲੋਧੀ ਜਿਨ੍ਹਾਂ ਦਾ ਮਨ ਜਿਹੜਾ ਉਹ ਵਿਚ ਨਹੀਂ ਹੈ, ਲੇਕਿਨ ਲਿਬਾਸ ਇਹਨਾਂ ਨੇ ਧਰਮ ਦੇ ਪਾਏ, ਆਪਣੇ ਆਪ ਨੂੰ ਧਰਮੀ ਸਮਝ ਕੇ ਤੇ ਬੜਾ ਗਰਵ ਕਰਦੇ ਨੇ, ਪਰ ਕੇਵਲ ਲਿਬਾਸ ਹੈ, ਮਨ ਟਿਕਾਓ ਵਿਚ ਨਹੀਂ। ਤੇ ਧਰਮ ਦੀ ਸਾਧਨਾ ਇਹ ਤੇ ਮਨ ਤੇ ਖੜੀ, ਜਿੰਨਾ ਚਿਰ ਮਨ ਵਿਚ ਨਹੀਂ ਟਿਕਿਆ ਉਨਾ ਚਿਰ ਪੂਜਾ ਪਾਠ ਕਥਾ ਕੀਰਤਨ ਇਸ ਤੋਂ ਪੂਰਾ ਫੈਜ਼ਯਾਬ ਨਹੀਂ ਹੋਇਆ ਜਾ ਸਕਦਾ। ਤੋ ਗੁਰੂ ਸਵਾਰਿਓ ਉਹ ਸਾਰਾ ਵਰਤਾਰਾ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਰਵਣ ਕਰਾਇਆ। ਉਸ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਭਾਈਆ ਜੈ ਰਾਮ ਜੀ ਬੜੇ ਪਿਆਰ ਦੇ ਨਾਲ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਚਲੋ ਹੁਣ ਤੁਸੀਂ ਪ੍ਰਸ਼ਾਦਾ ਪਾਣੀ ਛਕੋ, ਭੋਜਨ ਪਾਨ ਕਰੋ। ਤੋ ਭਾਈ ਬਾਲਾ ਜੀ ਕਹਿੰਦੇ ਨੇ ਕਿ ਬੜੇ ਪਿਆਰ ਦੇ ਨਾਲ ਭੋਜਨ ਛਕਿਆ ਔਰ ਉਸ ਭੋਜਨ ਦੇ ਵਿਚ ਬੜੇ ਸਵਾਦਿਸ਼ਟ ਪਦਾਰਥ ਨੇ, ਉਨ੍ਹਾਂ ਦਾ ਜ਼ਿਕਰ ਪੈ ਕਰਦੇ ਨੇ ਭਾਈ ਸੰਤੋਖ ਸਿੰਘ ਜੀ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ, ਇਕ ਵਾਰੀ ਸਾਰੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ, ਫੇਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਓਦਨ ਸਰਪੇ ਸਤਾ ਪਹਿਤ ਅਤ ਸਾਧਿਆ,
ਕਹਿਣ ਲੱਗੇ ਕਿ ਉਸ ਭੈਣ ਨਾਨਕੀ ਨੇ ਬੜੇ ਪਿਆਰ ਦੇ ਨਾਲ ਚਾਵਲ ਘਿਓ ਖੰਡ ਅਤੇ ਦਾਲ ਬਹੁਤ ਹੀ ਸਵਾਦਿਸ਼ਟ ਸਨ,
ਰੁਚ ਅਨੁਰੂਪ ਖਾਏ ਉੱਠੇ ਸਹਿਲਾਦਿਆ,
ਔਰ ਸਾਰੇ ਕਹਿੰਦੇ ਨੇ ਆਪਣੀ ਰੁਚੀ ਅਨੁਸਾਰ ਜਿੰਨੀ ਜਿੰਨੀ ਕਿਸੇ ਦੀ ਰੁਚੀ ਸੀ, ਜਿੰਨੀ ਜਿੰਨੀ ਭੁੱਖ ਸੀ, ਉਸ ਅਨੁਸਾਰ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਆਨੰਦ ਦੇ ਨਾਲ ਭੋਜਨ ਪਾਨ ਕੀਤਾ ਹੈ।
ਉਹਨਾਂ ਪ੍ਰਿਅੰਕ ਡਸਾਏ ਪੌੜਿਆ ਪਰਮ ਸੁਖ,
ਫਿਰ ਜਿਹੜਾ ਪਲੰਘ ਡਾਹ ਕੇ ਉਹਦੇ ਉੱਪਰ ਬਰਾਜ ਕੇ ਭਾਵ ਉਥੇ ਹੀ ਵਿਸ਼ਰਾਮ ਕੀਤਾ ਔਰ ਬੜਾ ਹੀ ਪਰਮ ਸੁਖ ਪ੍ਰਾਪਤ ਕੀਤਾ ਹੈ।
ਉਹ ਜਿਸ ਦਰਸ਼ਨ ਤੇ ਬਰਿੰਦਾ ਸਭੇ ਟਰ ਜਾਏ ਦੁੱਖ,
ਔਰ ਕਹਿੰਦੇ ਨੇ ਜਿਸ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖਾਂ ਦੇ ਸਮੂਹ ਦੂਰ ਹੋ ਜਾਂਦੇ ਨੇ, ਉਸ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬੜੇ ਹੀ ਆਰਾਮ ਦੇ ਨਾਲ ਉਸ ਪਲੰਘ ਦੇ ਉੱਤੇ ਬਰਾਜਮਾਨ ਹੋ ਕੇ ਸੁਖ ਪ੍ਰਾਪਤ ਕੀਤਾ ਹੈ।
ਦੋਹਰਾ ਪਤਤ ਸੰਤ ਇਤਿਹਾਸ ਸ੍ਰੀ ਗੁਰ ਸ਼ਰਧਾ ਦੇਣਾ।
ਔਰ ਕਹਿਣ ਲੱਗੇ ਕਿ ਇਹ ਜਿਹੜਾ ਇਤਿਹਾਸ ਹੈ ਇਹਨੂੰ ਜੇ ਪਤਤ ਬੰਦਾ ਜਿਹੜਾ ਉਹ ਵੀ ਸੁਣਦਾ ਉਹ ਵੀ ਪਵਿੱਤਰ ਹੋ ਜਾਂਦਾ ਔਰ ਸ੍ਰੀ ਗੁਰ ਸ਼ਰਧਾ ਦੇਣ ਔਰ ਸਤਿਗੁਰੂ ਜੀ ਫਿਰ ਉਸ ਨੂੰ ਸ਼ਰਧਾ ਦੀ ਦਾਤ ਬਖਸ਼ਿਸ਼ ਕਰਦੇ ਹਨ।
ਆਗੇ ਓਗਨ ਮਲ ਹਰਨ ਕੋ ਜਲ ਸਮ ਹੈ ਸੁਖ ਐਨ
ਔਰ ਸਾਰੇ ਪਾਪ ਜਿਹੜੇ ਨੇ ਉਸ ਦੇ ਮਿਟ ਜਾਂਦੇ ਨੇ ਸਾਰੀ ਮੈਲ ਲੈ ਜਾਂਦੀ ਏ ਇਹ ਜਲ ਸਰੂਪ ਹੈ ਪਥ ਇਹ ਜੋ ਇਤਿਹਾਸ ਹੈ ਇਹ ਜਲ ਦੇ ਸਰੂਪ ਹੈ ਔਰ ਇਹਦੇ ਨਾਲ ਸੁਖ ਪ੍ਰਾਪਤ ਹੁੰਦੇ ਹਨ।
ਦੋਹਰਾ ਸ੍ਰੀ ਗੁਰ ਕਰਨਾ ਐਨ ਕੇ ਚਰਨ ਕਮਲ ਲੈ ਧੂਰ
ਸਤਿਗੁਰੂ ਜੀ ਜਿਹੜੇ ਐਨ ਕਹਿੰਦੇ ਨੇ ਘਰ ਨੂੰ ਕਰਨਾ ਐਨ ਜਿਹੜੇ ਕਿਰਪਾਲਤਾ ਦੇ ਘਰ ਹਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਦੇ ਚਰਨਾਂ ਦੀ ਮੈਂ ਧੂੜ ਲੈ ਕੇ
ਨਿਜ ਮਨ ਮੁਕਰ ਹੈ ਮਾਂਜ ਕੈ ਕਹੋ ਕਥਾ ਰਸ ਰੂਰ
ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ ਫਿਰ ਮੈਂ ਆਪਣੇ ਮਨ ਦੇ ਸ਼ੀਸ਼ੇ ਨੂੰ ਮਾਂਜ ਕੇ ਤੇ ਇਹ ਰਸ ਭਰਪੂਰ ਕਥਾ ਜਿਹੜੀ ਏ ਇਹ ਮੈਂ ਬਿਆਨ ਕਰ ਰਿਹਾ ਹਾਂ।
ਬਾਲੇ ਕੋ ਮੁਖ ਸ਼ੀਸ਼ੇ ਸੁਧਾਸੀ
ਕਹਿੰਦੇ ਨੇ ਕਿ ਬਾਲੇ ਕੋ ਮੁਖ ਸ਼ੀਸ਼ੇ ਸੁਧਾਸੀ ਸ਼ੀਸ਼ਾ ਕਹਿੰਦੇ ਨੇ ਜਿਹੜਾ ਚੰਦਰਮਾ ਨੂੰ ਸ਼ੀਸ਼ ਕਹਿੰਦੇ ਨੇ ਕਿ ਚੰਦਰਮਾ ਵਰਗੇ ਮੁਖ ਤੋਂ ਸੁਧਾ ਸੀ ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ ਪਾਣੀ ਨੂੰ ਕਹਿੰਦੇ ਨੇ ਅੰਮ੍ਰਿਤਮਈ ਕਥਾ ਜਿਹੜੀ ਏ ਉਹ ਸਰਵਣ ਕਰਾ ਰਹੇ ਹਨ।
ਕਥਾ ਕਹਿਤ ਸ੍ਰੀ ਅੰਗਦ ਪਾਸੇ
ਔਰ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਬੈਠ ਕੇ ਇਹ ਚੰਦਰਮਾ ਵਰਗੇ ਮੁਖੜੇ ਤੋਂ ਅੰਮ੍ਰਿਤਮਈ ਕਥਾ ਸਰਵਣ ਕਰਾ ਰਹੇ ਹਨ।
ਪ੍ਰੇਮ ਮਗਨ ਕਬ ਕਬ ਹੋਏ ਜਾਵੇ
ਔਰ ਕਹਿੰਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰੇਮ ਦੇ ਵਿਚ ਕਹਿੰਦੇ ਨੇ ਮਗਨ ਹੋ ਜਾਂਦੇ ਹਨ।
ਲੱਗੈ ਸਮਾਧ ਡੋਲ ਸੁਹਾਵ ਹੈ
ਉਹਨਾਂ ਦੀ ਸਮਾਧੀ ਲੱਗ ਜਾਂਦੀ ਏ ਤੇ ਉਹ ਹੋਰ ਵੀ ਬਹੁਤ ਸ਼ੋਭਾ ਦਿੰਦੇ ਹਨ।
ਬਹੁਰ ਬਲੋਚਨ ਖੁੱਲ ਹੈ ਜਬ ਹੀ
ਔਰ ਫੇਰ ਜਦੋਂ ਉਹ ਆਪਣੇ ਮੁਬਾਰਕ ਨੇਤਰ ਖੋਲਦੇ ਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਭਾਈ ਬਾਲਾ ਜੀ ਕੋਲੋਂ ਇਹ ਸਾਰੀ ਕਥਾ ਜਿਹੜੀ ਏ ਇਹ ਸਰਵਣ ਕਰ ਰਹੇ ਨੇ ਔਰ ਜਦੋਂ ਕਦੀ ਕਦੀ ਉਹ ਸਮਾਧੀ ਲੀਨ ਹੋ ਜਾਂਦੇ ਨੇ ਬੜੇ ਸ਼ੋਭਦੇ ਨੇ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਜਦੋਂ ਫਿਰ ਉਹ ਨੇਤਰ ਖੋਲਦੇ ਨੇ ਨਾ ਤੇ ਫਿਰ ਭਾਈ ਬਾਲਾ ਜੀ ਕਥਾ ਜਿਹੜੀ ਏ ਉਹ ਸਰਵਣ ਕਰਾਣੀ ਸ਼ੁਰੂ ਕਰ ਦਿੰਦੇ ਹਨ।
ਬਾਲਾ ਕਹਿਣ ਲੱਗੇ ਪੁੰਨ ਤਬ ਹੀ
ਔਰ ਕਹਿੰਦੇ ਨੇ ਕਿ ਫਿਰ ਬਾਲਾ ਕਹਿਣ ਲੱਗੇ ਪੁੰਨ ਤਬ ਹੀ ਕਹਿੰਦੇ ਨੇ ਫੇਰ ਦੁਬਾਰਾ ਭਾਈ ਬਾਲਾ ਜੀ ਉਹ ਕਥਾ ਸੁਣਾਉਣ ਲੱਗ ਪੈਂਦੇ ਨੇ।
ਕਰਨ ਪੁੱਟਣ ਸੰਗ ਪੀਵੈ ਸ਼ਰੋਤੇ
ਪੁੱਟਣ ਕਹਿੰਦੇ ਨੇ ਡੂੰਘਿਆਂ ਨੂੰ ਆਪਣੇ ਕੰਨਾਂ ਦੇ ਡੂੰਘਿਆਂ ਦੇ ਨਾਲ ਸਰੋਤੇ ਜਿਹੜੇ ਨੇ ਉਹ ਵੀ ਇਹ ਅੰਮ੍ਰਿਤ ਰੂਪੀ ਕਥਾ ਜਿਹੜੀ ਏ ਸਰਵਣ ਕਰਕੇ ਅੰਮ੍ਰਿਤ ਪੀ ਰਹੇ ਹਨ।
ਅਮੇ ਸਮਾਨ ਤ੍ਰਿਪਤ ਨਹਿ ਹੋਤੇ
ਔਰ ਫਿਰ ਕਹਿੰਦੇ ਨੇ ਕਿ ਉਹ ਸਰਵਣ ਕਰ ਕਰਕੇ ਅੰਮ੍ਰਿਤ ਸਮਾਨ ਕਥਾ ਫਿਰ ਵੀ ਤ੍ਰਿਪਤ ਨਹੀਂ ਹੋ ਰਹੇ ਹਨ।
ਸ੍ਰੀ ਨਾਨਕ ਕਿੰਕਰ ਸੁਖ ਰਾਸਾ
ਔਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਜਿਹੜੇ ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਹਨ।
ਰਹਿ ਬੈਸ ਪੁਨ ਸੁਸਾ ਅਵਾਸਾ
ਔਰ ਕਹਿੰਦੇ ਨੇ ਉਹ ਬੇਬੇ ਨਾਨਕੀ ਦੇ ਘਰ ਵਿਚ ਹੀ ਹੁਣ ਬੈਠੇ ਰਹਿੰਦੇ ਹਨ।
ਜਨ ਬੈਰਾਗ ਧਾਰਨ ਅਜ ਦੇਹਾ
ਔਰ ਕਹਿੰਦੇ ਨੇ ਕਿ ਮਾਨੋ ਕਿ ਵਿਰਾਗ ਦੇਹ ਧਰ ਕੇ ਜਿਹੜੇ ਜਗਤ ਦੇ ਗੁਰੂ ਹਨ ਉਹ ਵੈਰਾਗਮਈ ਰਹਿੰਦੇ ਹਨ।
ਪ੍ਰਗਟ ਦਿਖਾਵਤ ਜਗਤ ਅਨਿਆ
ਔਰ ਉਹ ਕਹਿੰਦੇ ਨੇ ਜਗਤ ਨੂੰ ਨਿਰਮੋਹਤਾ ਜਿਹੜੀ ਏ ਨਾ ਉਹ ਪ੍ਰਗਟ ਕਰਕੇ ਵਿਖਾ ਰਹੇ ਹਨ।
ਕਿਦੋਂ ਸ਼ਾਂਤ ਰਸ ਧਾਰ ਸਰੂਪਾ
ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਸ਼ਾਂਤ ਰਸ ਨੇ ਹੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਸਰੂਪ ਧਾਰਨ ਕਰ ਲਿਆ ਹੋਵੇ।
ਭਾਵ ਦਿਖਾਵੇ ਨਿਜ ਅਨਰੂਪਾ
ਔਰ ਕਹਿੰਦੇ ਨੇ ਕਿ ਉਹ ਆਪਣੇ ਅਨੁਕੂਲ ਭਾਵ ਜਿਹੜੇ ਉਹ ਦੱਸ ਰਿਹਾ ਹੈ
ਕਦੋਂ ਧਰਿਓ ਉਪਕਾਰ ਸਰੀਰਾ
ਔਰ ਜਾਂ ਫਿਰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਪਕਾਰ ਨਹੀਂ ਇਸ ਸਰੀਰ ਨੂੰ ਧਾਰਨ ਕਰ ਲਿਆ ਹੋਵੇ
ਨਰ ਤਾਰਨ ਕੋ ਗੁਣੀ ਗਹੀਰਾ
ਔਰ ਇਹ ਮਨੁੱਖਾਂ ਨੂੰ ਤਾਰਨ ਵਾਸਤੇ ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਏ ਹਨ
ਦੋਹਰਾ ਸਿਰ ਪਰ ਨੁਕਤੇ ਜੁਗਲ ਗਜ ਕਫਰੀ ਖਫਰੀ ਗਰ ਬਾਰ ਚੀਰ
ਔਰ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਿਰ ਪਰ ਨੁਕਤੇ ਜੁਗਲ ਜੁਗਲ ਕਹਿੰਦੇ ਨੇ ਦੋ ਨੂੰ ਦੋ ਗਜ ਦਾ ਸਾਫਾ ਮੇਰੇ ਪਾਤਸ਼ਾਹ ਜੀ ਨੇ ਆਪਣੇ ਸਿਰ ਦੇ ਉੱਤੇ ਸਜਾਇਆ ਹੋਇਆ ਹੈ ਖਫਣੀ ਗੁਰ ਪਰ ਚੀਰ ਔਰ ਸਤਿਗੁਰੂ ਜੀ ਨੇ ਆਪਣੇ ਗਲ ਦੇ ਵਿੱਚ ਜੋ ਹੈ ਉਹ ਬਸਤਰ ਜਿਹੜੇ ਨੇ ਉਹ ਕਫਣੀ ਵਰਗੇ ਪਹਿਨੇ ਹੋਏ ਹਨ
ਸਵਿਆਨਾ ਸੁੰਦਰ ਸਜਾ ਧਰਿਓ ਸੋ ਬੇਖ ਸਰੀਰ
ਔਰ ਸੁੰਦਰ ਚਾਦਰਾ ਜਿਹੜਾ ਪਾਤਸ਼ਾਹ ਜੀ ਨੇ ਉਹ ਧਾਰਨ ਕੀਤਾ ਹੈ ਔਰ ਇਹ ਇਸ ਤਰ੍ਹਾਂ ਦਾ ਸਰੀਰ ਦਾ ਭੇਖ ਉਹਨਾਂ ਨੇ ਬਣਾਇਆ ਹੋਇਆ ਹੈ
ਵੈਸੇ ਥੇ ਨਿੰਦਕ ਕੇ ਛੂਲਾ
ਔਰ ਕਹਿੰਦੇ ਨੇ ਕਿ ਇਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜਿਹੜੇ ਨਿੰਦਕਾਂ ਦਾ ਵੀ ਕਲਿਆਣ ਕਰਨ ਵਾਲੇ ਨੇ ਜਿਹੜੇ ਉਹਨਾਂ ਦਾ ਬੁਰਾ ਕਰਦੇ ਨੇ ਸੋਚਦੇ ਨੇ ਉਹਨਾਂ ਦਾ ਵੀ ਭਲਾ ਕਰਨ ਵਾਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਇੱਕ ਦਿਨ ਭੈਣ ਨਾਨਕੀ ਦੇ ਘਰ ਵਿੱਚ ਬੈਠੇ ਹੋਏ ਹਨ
ਇਤਨੇ ਮੈਂ ਪ੍ਰਾਪਤ ਭਾ ਮੂਲਾ
ਔਰ ਇੰਨੇ ਚਿਰ ਨੂੰ ਉਹਨਾਂ ਦੇ ਸਹੁਰਾ ਸਾਹਿਬ ਭਾਈ ਮੂਲਾ ਜੀ ਉਹ ਉੱਥੇ ਆ ਗਏ ਹਨ
ਚੰਦੋ ਰਾਣੀ ਜੈ ਕੈ ਸੰਗਾ
ਔਰ ਉਹਨਾਂ ਦੀ ਸੱਸ ਮਾਂ ਚੰਦੋ ਰਾਣੀ ਜਿਹਦਾ ਨਾਮ ਹੈ ਉਹ ਵੀ ਭਾਈ ਮੂਲੇ ਦੇ ਨਾਲ ਆਈ ਹੈ
ਅਦਕ ਕ੍ਰੋਧ ਤੇ ਉੱਠ ਤਿਰੰਗਾ
ਔਰ ਕਹਿੰਦੇ ਨੇ ਕਿ ਅਦਕ ਕ੍ਰੋਧ ਤੇ ਉੱਠ ਤਿਰੰਗਾ ਭਾਵ ਉਹਦੇ ਅੰਦਰ ਬਹੁਤ ਕ੍ਰੋਧ ਦੀਆਂ ਤਿਰੰਗਾਂ ਜਿਹੜੀਆਂ ਉਹ ਉੱਠ ਰਹੀਆਂ ਸਨ
ਮਨੋ ਗਿਆਨ ਨਿਜ ਦਲ ਸੋ ਬੈਸਾ
ਔਰ ਇੰਜ ਸਮਝ ਲਓ ਕਿ ਜਿਵੇਂ ਇਧਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹੜੇ ਨੇ ਕਹਿੰਦੇ ਮਾਨੋ ਕਿ ਆਪਣੇ ਗਿਆਨ ਆਪਣੀ ਫੌਜ ਲੈ ਕੇ ਬੈਠਾ ਹੋਇਆ ਹੈ
ਸੱਤ ਸੰਤੋਖ ਸ਼ਾਂਤ ਸਮ ਭੇਸਾ
ਔਰ ਸੱਤ ਸੰਤੋਖ ਤੇ ਸ਼ਾਂਤ ਨੇ ਭੇਸ ਧਾਰਨ ਕੀਤਾ ਹੋਇਆ ਹੈ
ਜਨ ਗਿਆਨ ਆਪਣ ਤਨ ਧਾਰੇ
ਔਰ ਦੂਜੇ ਪਾਸੇ ਕਹਿੰਦੇ ਨੇ ਮੂਲ ਚੰਦ ਤੇ ਚੰਦੋ ਰਾਣੀ ਇਸ ਤਰ੍ਹਾਂ ਜਿਵੇਂ ਮਾਨੋ ਅਗਿਆਨ ਨੇ ਆਪਣਾ ਰੂਪ ਧਾਰਨ ਕਰ ਲਿਆ ਹੈ
ਦਲ ਲੈ ਕਰਿਓ ਕ੍ਰੋਧ ਅਗਵਾਰੇ
ਔਰ ਆਪਣਾ ਦਲ ਲੈ ਕੇ ਆਏ ਨੇ ਜਿਨ੍ਹਾਂ ਦੀ ਅਗਵਾਈ ਕ੍ਰੋਧ ਕਰ ਰਿਹਾ ਭਾਵ ਕੀ ਏ ਕਿ ਆਏ ਨੇ ਤੇ ਇਹਨਾਂ ਨੇ ਕ੍ਰੋਧ ਨੂੰ ਹੀ ਅੱਗੇ ਰੱਖਿਆ ਹੋਇਆ ਹੈ
ਔਰ ਮੈਂ ਚਹਿਤ ਪਲਾਇਨ ਕੀਨਾ
ਔਰ ਹਿਰਦੇ ਵਿੱਚ ਤੇ ਉਹ ਇੱਥੋਂ ਜਾਣਾ ਚਾਹੁੰਦੇ ਹਨ
ਆਏ ਠਾਂਡ ਜੈ ਪ੍ਰਭ ਆਸੀਨਾ
ਔਰ ਉੱਥੇ ਆ ਕੇ ਖਲੋ ਗਏ ਨੇ ਜਿੱਥੇ ਭੈਣ ਨਾਨਕੀ ਦੇ ਘਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਰਾਜੇ ਹੋਏ ਸਨ ਉਥੇ ਆ ਕੇ ਤੇ ਉਹ ਖੜੇ ਹੋ ਗਏ ਹਨ
ਤਰਨ ਨਿਸ਼ਠੁਰਤਾ ਬਚਨ ਉਚਾਰੇ
ਔਰ ਕਹਿੰਦੇ ਨੇ ਕਿ ਉਹਨਾਂ ਨੇ ਅੰਦਰ ਬੜੀ ਕਠੋਰਤਾ ਧਾਰਨ ਕਰਕੇ ਭਾਵ ਨਿਮਰਤਾ ਵਾਲੇ ਨਹੀਂ ਬੜੇ ਹੀ ਕਠੋਰ ਬਚਨ ਜਿਹੜੇ ਨੇ ਉਹ ਉਚਾਰਨ ਕੀਤੇ ਹਨ
ਆਪ ਪਖੇਰ ਕੋ ਬੇਖ ਸੁਧਾਰੇ
ਔਰ ਕਹਿੰਦੇ ਨੇ ਆਪ ਹੁਣ ਤੂੰ ਪਖੀਰਾਂ ਵਾਲਾ ਜਿਹੜਾ ਭੇਖ ਇਹ ਧਾਰਨ ਕਰ ਲਿਆ ਹੈ
ਤੋਹਰਾ ਧਰ ਕਰ ਵੇਖ ਦਿਖਾਵੇ ਸਾਧ ਬਣਿਓ ਜਗ ਮਾਹੇ
ਔਰ ਕਹਿੰਦੇ ਨੇ ਇਹ ਭੇਖ ਧਾਰਨ ਕੇ ਵਿਖਾ ਰਿਹਾ ਹੈ ਕਿ ਮੈਂ ਹੁਣ ਸਾਧ ਬਣ ਗਿਆ ਹਾਂ
ਉਬੇ ਆਤਮਜ ਭਾਰ ਜਾ ਕਹ ਕਹਿ ਭਾਂਤ ਬਤਾਏ
ਪਰ ਇਹ ਨਹੀਂ ਤੂੰ ਸੋਚਿਆ ਕਿ ਦੋ ਪੁੱਤਰ ਨੇ ਤੇਰੀ ਪਤਨੀ ਏ ਉਹਨਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ
ਚੋਪਈ ਹਮੇ ਦੁਸਹ ਦੁੱਖ ਦੇਨੇ ਹੇਤੂ
ਔਰ ਕਹਿੰਦੇ ਨੇ ਕਿ ਸਾਡੇ ਦੋਹਾਂ ਨੂੰ ਸਾਨੂੰ ਦੁੱਖ ਦੇਣ ਵਾਸਤੇ
ਜਨਮਿਓ ਤੂੰ ਜਿਉ ਭਵ ਉਦ ਕੇਤੂ
ਤੂੰ ਤੇ ਇਸ ਤਰ੍ਹਾਂ ਦਾ ਜੰਮਿਆ ਹੈ ਕਿ ਜਿਵੇਂ ਬੋਧੀ ਵਾਲਾ ਤਾਰਾ ਹੋਵੇ ਭਾਵ ਉਦ ਕੇਤ ਕਹਿੰਦੇ ਨੇ ਬੋਧੀ ਵਾਲਾ ਤਾਰਾ ਉਹ ਕਹਿੰਦੇ ਹੁੰਦੇ ਸਨ ਕਿ ਜਦੋਂ ਚੜਦਾ ਤੇ ਇਹ ਮਾੜਾ ਨੁਕਸਾਨ ਕਰਦਾ ਤੇ ਉਹ ਹੁਣ ਅਗਿਆਨੀ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਤੇ ਉਹ ਬਚਨ ਜਿਹੜੇ ਨੇ ਕ੍ਰੋਧ ਵਿਚ ਆ ਕੇ ਐਸੇ ਬੋਲ ਰਹੇ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਤੂੰ ਤੇ ਇਸ ਤਰ੍ਹਾਂ ਸੰਸਾਰ ਵਿਚ ਆਇਆ ਇਸ ਤਰ੍ਹਾਂ ਜਨਮਿਆ ਹੈ ਜਿਵੇਂ ਕੋਈ ਬੋਧੀ ਵਾਲਾ ਤਾਰਾ ਚੜਿਆ ਹੋਵੇ
ਐਵ ਜੇ ਹੋ ਨਾ ਹੋ ਤੋ ਫਕੀਰਾ।
ਔਰ ਕਹਿੰਦੇ ਨੇ ਕਿ ਜੇ ਇਸ ਤਰ੍ਹਾਂ ਤੂੰ ਫਕੀਰ ਹੀ ਹੋ ਜਾਣਾ ਸੀ,
ਕਰ ਵਿਆਹ ਕਿਉਂ ਡੁੱਬ ਅਧੀਰਾ।
ਔਰ ਕਹਿੰਦੇ ਨੇ ਫਿਰ ਵਿਆਹ ਕਰਵਾ ਕੇ ਆਸਰੇ ਰਹਿਤ ਪਰਿਵਾਰ ਨੂੰ ਕਿਉਂ ਛੱਡਣਾ ਸੀ, ਭਾਵ ਕਿ ਜੇ ਤੂੰ ਵਿਆਹ ਹੀ ਕਰਵਾਉਣਾ ਸੀ ਤੇ ਫਿਰ ਤੂੰ ਜੇ ਤੂੰ ਇਹ ਕੁਛ ਕਰਨਾ ਸੀ ਫਿਰ ਵਿਆਹ ਕਿਉਂ ਕਰਵਾਉਣਾ ਸੀ, ਹੁਣ ਵਿਆਹ ਕਰਵਾ ਕੇ ਤੇ ਉਹਨਾਂ ਦਾ ਆਸਰਾ ਕੌਣ ਹੈ, ਉਹਨਾਂ ਨੂੰ ਆਸਰਾ ਰਹਿਤ ਤੂੰ ਛੱਡ ਦਿੱਤਾ ਹੈ।
ਸਰਵ ਦਰਵ ਕਰ ਦੀਨ ਖੁਆਰੂ,
ਔਰ ਸਾਰਾ ਧਨ ਜਿਹੜਾ ਸੀ ਉਹ ਤੂੰ ਖੁਆਰ ਕਰ ਦਿੱਤਾ ਹੈ।
ਆਪਾ ਸਾਧ ਵਾਸ ਉਜਾਰੂ,
ਔਰ ਕਹਿੰਦੇ ਨੇ ਕਿ ਆ ਹੁਣ ਤੂੰ ਇਸ ਤਰ੍ਹਾਂ ਜਿਵੇਂ ਘਰ ਦਾ ਉਜਾੜੂ ਹੋ ਗਿਆ ਹੈ।
ਉਤੋਂ ਬਿੱਤ ਸਭ ਖੋਇਓ ਜਿੱਤਾ,
ਔਰ ਜਿੰਨਾ ਧਨ ਸੀ ਸਾਰਾ ਤੂੰ ਗਵਾ ਦਿੱਤਾ ਹੈ।
ਅਬ ਸੋ ਅਬ ਸ੍ਰੀ ਚੰਦ ਕੋ ਦਿੱਤਾ,
ਜੇ ਉਹ ਤੇਰੇ ਕੋਲ ਹੁੰਦਾ ਜਿਹੜਾ ਧਨ ਸੀ ਜਿਹੜਾ ਤੂੰ ਗਵਾ ਦਿੱਤਾ, ਜੇ ਉਹ ਤੇਰੇ ਕੋਲ ਹੁੰਦਾ ਤੇ ਹੁਣ ਤੂੰ ਉਹ ਸ੍ਰੀ ਚੰਦ ਨੂੰ ਦਿੰਦਾ।
ਤੈ ਪਰ ਕਰਤਾ ਗੁਜ਼ਾਰ ਸੋ ਵੈਸੇ,
ਤੇ ਜਿਹੜੀ ਤੇਰੀ ਕਮਾਈ ਦੇ ਆਸਰੇ ਬੈਠੇ ਹਨ,
ਤੋ ਕਟੰਬ ਅਬ ਕਰੀਏ ਕੈਸੇ,
ਹੁਣ ਤੇਰਾ ਪਰਿਵਾਰ ਜਿਹੜਾ ਉਹ ਕੀ ਕਰੇਗਾ, ਉਹਨਾਂ ਦਾ ਕੀ ਕਰੀਏ, ਉਹਨਾਂ ਦਾ ਕੀ ਸੋਚਿਆ ਜਾਵੇ।
ਕਹਿ ਦਾਰ ਜਗ ਬਹਿ ਸੋ ਰਹਿ,
ਔਰ ਕਹਿੰਦੇ ਨੇ ਕਿ ਕਿਹੜੇ ਆਸਰੇ ਤੇ ਉਹ ਜੱਗ ਦੇ ਵਿਚ ਹੁਣ ਰਹਿਣਗੇ।
ਉਤਰ ਕੇ ਉਹਨਾਂ ਬਦਨ ਤੇ ਕਹੇ,
ਔਰ ਕਹਿਣ ਲੱਗੇ ਕਿ ਆਪਣੇ ਮੂੰਹ ਤੋਂ ਹੁਣ ਉੱਤਰ ਕਿਉਂ ਨੀ ਦਿੰਦੇ, ਇਸ ਗੱਲ ਦਾ ਜਵਾਬ ਕਿਉਂ ਨੀ ਦਿੰਦੇ, ਭਾਵ ਗੁਰੂ ਨਾਨਕ ਦੇ ਪਾਤਸ਼ਾਹ ਉਹ ਬੋਲਦੇ ਕੁਛ ਨਹੀਂ, ਜੋ ਕਹਿ ਰਹੇ ਨੇ ਉਹ ਸੁਣੀ ਜਾ ਰਹੇ ਨੇ, ਪਰ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਕੁਝ ਵੀ ਉਚਾਰਨ ਨਹੀਂ ਕਰਦੇ, ਇਸ ਕਰਕੇ ਖਿੱਝ ਕੇ ਕਹਿੰਦੇ ਨੇ ਕਿ ਹੁਣ ਤੁਸੀਂ ਉੱਤਰ ਕਿਉਂ ਨੀ ਦਿੰਦੇ, ਕਿਉਂ ਨੀ ਬੋਲਦੇ ਹੋ।
ਦੋਹਰਾ ਪੈ ਪਰਮੇਸ਼ਰ ਕੋ ਨਹੀਂ ਲੰਘ ਸੋਤ ਜਾਨੋ ਨਾ ਹੈ,
ਔਰ ਕਹਿਣ ਲੱਗੇ ਕਿ ਤੁਹਾਨੂੰ ਪਰਮੇਸ਼ਰ ਦਾ ਭੈ ਜਿਹੜਾ ਉਹ ਨਹੀਂ ਹੈ, ਔਰ ਭੈ ਪਰਮੇਸ਼ਰ ਕੋ ਨਹੀਂ ਲੱਗ ਸੁੱਤ ਜਾਣਿਓ ਨਾ ਹੈ। ਕਹਿਣ ਲੱਗੇ ਕਿ ਜਿਹੜਾ ਛੋਟਾ ਪੁੱਤਰ ਪੈਦਾ ਹੋਇਆ ਤੇਰੇ ਘਰ, ਉਸ ਨੂੰ ਤੂੰ ਅਜੇ ਤੱਕ ਜਾ ਕੇ ਵੇਖਿਆ ਵੀ ਨਹੀਂ, ਭਾਵ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ ਨਾ, ਤੇ ਕਹਿਣ ਲੱਗੇ ਕਿ ਤੂੰ ਉਹਨੂੰ ਜਾ ਕੇ ਉਹਨਾਂ ਨੂੰ ਵੇਖਿਆ ਵੀ ਨਹੀਂ, ਤੇ ਤੇਰੇ ਅੰਦਰ ਪਰਮੇਸ਼ਰ ਦਾ ਵੀ ਡਰ ਨਹੀਂ ਹੈ।
ਚੰਦੋ ਰਾਣੀ ਭੰਤ ਪੰਨਾ ਕ੍ਰੋਧ ਕਿਆ ਮਨ ਮਾਹੇ,
ਔਰ ਕਹਿੰਦੇ ਨੇ ਕਿ ਇਸ ਤਰ੍ਹਾਂ ਚੰਦੋ ਰਾਣੀ ਨੇ ਬੋਲ ਕੇ ਮਨ ਦੇ ਵਿਚ ਬਹੁਤ ਜਿਆਦਾ ਕ੍ਰੋਧ ਕੀਤਾ ਹੈ।
ਸੁਣ ਤੋ ਵੇ ਨਾਨਕ ਕਿਆ ਕੀਤਾ,
ਹੁਣ ਬੜੇ ਕ੍ਰੋਧ ਦੇ ਵਿਚ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਸੱਸ ਚੰਦੋ ਰਾਣੀ ਉਹ ਕਹਿੰਦੀ ਏ ਕਿ ਸੁਣ ਤੋ ਵੇ ਨਾਨਕ, ਹੇ ਨਾਨਕ ਤੂੰ ਇਹ ਕੀ ਕੀਤਾ ਹੈ।
ਵਧਿਓ ਕੁਟੰਬੈ ਭਇਓ ਅਤੀਤਾ,
ਪਰਿਵਾਰ ਵੱਡਾ ਹੋ ਗਿਆ ਤੇ ਤੂੰ ਅਤੀਤ ਹੋ ਗਿਆ, ਭਾਵ ਘਰ ਬਾਰ ਛੱਡ ਕੇ ਤੂੰ ਚਲਾ ਗਿਆ ਹੈ।
ਨੇ ਨਾ ਨਿਜ ਤਨ ਜਨ ਸੋ ਕਰੇ,
ਔਰ ਕਹਿੰਦੇ ਨੇ ਕਿ ਤੂੰ ਆਪਣੇ ਪੁੱਤਰਾਂ ਨਾਲ ਕੋਈ ਵੀ ਪਿਆਰ ਜਿਹੜਾ ਉਹ ਨਹੀਂ ਕਰਦਾ ਹੈ।
ਨੇਕ ਨਾ ਕਰਨਾ ਮਨ ਮੈਂ ਧਾਰੇ,
ਤੂੰ ਥੋੜੀ ਜਿੰਨੀ ਵੀ ਕਰਨਾ ਭਾਵ ਦਇਆ ਆਪਣੇ ਮਨ ਵਿਚ ਧਾਰਨ ਨਹੀਂ ਕੀਤੀ ਹੈ।
ਦੀਰਘ ਤੁਜ ਟਗ ਮੋਦੀ ਕਰਾ,
ਔਰ ਤੇਰੇ ਕੋਲ ਮੋਦੀ ਦਾ ਕੰਮ ਕਾਜ ਜਿਹੜਾ ਉਹ ਬੜਾ ਵੱਡਾ ਸੀ, ਕਿਉਂਕਿ ਦੌਲਤ ਖਾਂ ਲੋਧੀ ਦੇ ਕੋਲ ਇਹ ਜਿਹੜਾ ਸੀ ਨੌਕਰੀ ਕਰਦੇ ਸਨ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਤੇ ਬੜਾ ਚੰਗਾ ਉਹਨਾਂ ਦਾ ਕਾਰੋਬਾਰ ਸੀ, ਇਸ ਕਰਕੇ ਉਹਨਾਂ ਦੀ ਸੱਸ ਕਹਿ ਰਹੀ ਏ ਕਿ ਦੀਰਗ ਤੁਜ ਢਿੱਗ ਮੋਦੀ ਕਾਰ, ਮੋਦੀ ਦੀ ਕਾਰ ਏਡੀ ਵੱਡੀ ਤੇਰੇ ਕੋਲ ਸੀ,
ਪਾਵਤ ਥੋ ਤਨ ਜਹਾਂ ਅਪਾਰਾ,
ਜਿੱਥੋਂ ਤੂੰ ਬਹੁਤ ਜਿਆਦਾ ਧਨ ਦੀ ਤੈਨੂੰ ਪ੍ਰਾਪਤੀ ਹੁੰਦੀ ਸੀ।
ਬਹੁ ਮਾਨੇ ਫੁਰਮਾਏ ਸਖਾਨਾ,
ਔਰ ਤੇਰਾ ਹਰ ਹੁਕਮ ਜਿਹੜਾ ਤੇਰੀ ਹਰ ਗੱਲ ਖਾਨ ਦੌਲਤ ਖਾਂ ਲੋਧੀ ਤੁਹਾਡੀ ਹਰ ਗੱਲ ਜਿਹੜੀ ਉਹ ਮੰਨਦਾ ਸੀ।
ਅਸਰਾਂ ਬਸਰਾਂ ਪ੍ਰਾਪਤ ਬਦਨਾਨਾ,
ਔਰ ਕਈ ਪ੍ਰਕਾਰ ਦੇ ਉਥੋਂ ਕੱਪੜਾ ਲੀੜਾ ਜਿਹੜਾ ਉਹ ਵੀ ਪ੍ਰਾਪਤ ਹੁੰਦਾ ਸੀ।
ਕ੍ਰਿਤ ਕੁਟੰਬੈ ਤਾਜੇ ਅਬਸੋ,
ਔਰ ਕਹਿੰਦੇ ਨੇ ਕਿ ਤੂੰ ਕਿਰਤ ਵੀ ਛੱਡ ਦਿੱਤੀ ਤੇ ਹੁਣ ਕੁਟੰਬ ਨੂੰ ਵੀ ਤੂੰ ਛੱਡ ਦਿੱਤਾ ਹੈ।
ਪੈ ਰੰਕ ਜਿਉ ਅਲ ਹੈ ਖੋ,
ਔਰ ਕਹਿੰਦੇ ਨੇ ਤੂੰ ਹੁਣ ਇਸ ਤਰ੍ਹਾਂ ਹੋ ਗਿਆ ਹੈ ਜਿਵੇਂ ਕੋਈ ਫਕੀਰ ਬਣ ਗਿਆ, ਜਿਵੇਂ ਕੋਈ ਘਰ ਉਜਾੜੂ ਬੰਦਾ ਹੁੰਦਾ, ਆਲੇ ਕਹਿੰਦੇ ਨੇ ਘਰ ਨੂੰ, ਤੇ ਖੋ ਭਾਵ ਉਜਾੜਨ ਵਾਲਾ, ਕਿ ਤੂੰ ਹੁਣ ਇਸ ਤਰ੍ਹਾਂ ਫਕੀਰ ਬਣ ਗਿਆ ਜਿਵੇਂ ਕੋਈ ਘਰ ਉਜਾੜੂ ਹੋਵੇ।
ਤਦ ਸੋਭਤਾ ਥੇ ਸੇਜ ਸੁਖਾਲੇ।
ਕਹਿੰਦੇ ਨੇ ਉਦੋਂ ਬੜੇ ਆਰਾਮ ਦੇ ਨਾਲ ਸੁੱਖ ਦੀ ਸੇਜ ਤੂੰ ਸੌਂਦਾ ਸੀ, ਘਰ ਦੇ ਵਿਚ ਰਹਿੰਦਾ ਸੀ, ਵਧੀਆ ਖਾਣ ਪਾਣ ਔਰ ਘਰ ਦੇ ਵਿਚ ਆਰਾਮ ਦੇ ਨਾਲ ਸੁੱਖ ਦੀ ਨੀਂਦ ਸੌਂਦੇ ਸੀ।
ਆ ਫਿਰ ਉਦਿਆਨ ਬਿਹਾਲੇ
ਤੇ ਹੁਣ ਜੰਗਲਾਂ ਦੇ ਵਿਚ ਹਾਲੋਂ ਬੇਹਾਲ ਹੋ ਕੇ ਤੁਰੇ ਫਿਰਦੇ ਹੋ, ਭਾਵ ਹੁਣ ਕੋਈ ਹਾਲ ਨਹੀਂ ਹੈ।
ਦੋਹਰਾ ਸਦਨ ਵਿਖੇ ਜੇ ਸਰਬ ਸੁਖ ਤਜ ਕਰ ਕੀਨ ਅਨੀਤ,
ਔਰ ਸਾਰੇ ਸੁੱਖ ਜਿਹੜੇ ਨੇ ਘਰ ਦੇ ਵਿਚ ਸਨ ਤੇ ਉਹ ਛੱਡ ਕੇ ਤੇ ਤੁਸੀਂ ਕੋਈ ਚੰਗਾ ਕੰਮ ਨਹੀਂ ਕੀਤਾ, ਅਨੀਤ ਭਾਵ ਕਿ ਇਹ ਮਾੜਾ ਕੰਮ ਤੁਸੀਂ ਕੀਤਾ ਹੈ, ਕੋਈ ਬਹੁਤੀਆ ਵਧੀਆ ਕੰਮ ਨਹੀਂ ਕੀਤਾ ਹੈ।
ਸੁਣੇ ਬਚਨ ਸਸੁਰਾਉ ਕੇ ਬੋਲੇ ਬਿਕਰਿਤ ਰੀਤ,
ਔਰ ਫਿਰ ਸੱਸ ਸਹੁਰੇ ਦੇ ਇਹ ਬਚਨ ਸੁਣ ਕੇ ਤੇ ਇਸ ਪ੍ਰਕਾਰ ਕਹਿੰਦੇ ਨੇ ਮੇਰੇ ਸਾਹਿਬ ਜੀ ਨੇ ਫਿਰ ਮੁਬਾਰਕ ਰਸਨਾ ਤੋਂ ਬੋਲਣਾ ਸ਼ੁਰੂ ਕੀਤਾ ਹੈ।
ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ।
ਕਹਿੰਦੇ ਨੇ ਕਿ ਮਾਤਾ ਪਿਤਾ ਦੇ ਸਹਿਯੋਗ ਦੇ ਨਾਲ ਇਹ ਸਰੀਰ ਜਿਹੜਾ ਪਿੰਡ ਤੋਂ ਭਾਵ ਹੈ ਸਰੀਰ, ਮਾਰੂ ਰਾਗ ਵਿਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਮਿਲ ਮਾਤ ਪਿਤਾ ਪਿੰਡ ਕਮਾਇਆ। ਇਹ ਪਿੰਡ ਜਿਹੜਾ ਹੈ ਇਹ ਮਾਤਾ ਪਿਤਾ ਦੇ ਸਹਿਯੋਗ ਤੋਂ ਇਹ ਸਰੀਰ ਜਿਹੜਾ ਹੈ ਇਹ ਆਇਆ ਹੈ।
ਤਿੰਨ ਕਰਤਾ ਲੇਖ ਲਿਖਾਇਆ,
ਔਰ ਉਸ ਪਰਮਾਤਮਾ ਨੇ ਮੱਥੇ ਦੇ ਉੱਤੇ ਲੇਖ ਜਿਹੜੇ ਨੇ ਉਹ ਲਿਖ ਦਿੱਤੇ ਹਨ।
ਲਿਖ ਦਾਤ ਜੋਤ ਵਡਿਆਈ,
ਔਰ ਫਿਰ ਕਹਿੰਦੇ ਨੇ ਕਿ ਇਹ ਦਾਤ ਜਿਹੜੀ ਬਖਸ਼ਿਸ਼ ਕੀਤੀ ਹੈ, ਜੋਤ ਬਖਸ਼ਿਸ਼ ਕੀਤੀ ਹੈ ਔਰ ਵਡਿਆਈਆਂ ਦੀ ਬਖਸ਼ਿਸ਼ ਕੀਤੀ ਹੈ।
ਮਿਲ ਮਾਇਆ ਸੁਰਤ ਗਵਾਈ,
ਪਰ ਜਦੋਂ ਮਾਇਆ ਦੇ ਵਿਚ ਬੰਦਾ ਖਚਤ ਹੋ ਜਾਂਦਾ ਨਾ ਤੇ ਫੇਰ ਆਪਣੀ ਸੁੱਧ ਬੁੱਧ ਜਿਹੜੀ ਹੈ ਉਹ ਗਵਾ ਬੈਂਦਾ, ਫੇਰ ਪਰਮਾਤਮਾ ਨੂੰ ਭੁੱਲ ਜਾਂਦਾ। ਜਿਹੜਾ ਦਾਤਾਂ ਦੇਣ ਵਾਲਾ ਉਹ ਚੇਤਾ ਨਹੀਂ ਰੱਖਦਾ ਉਸ ਨੂੰ, ਉਸ ਮਾਲਕ ਨੇ ਜਿਹਨੇ ਸੰਸਾਰ ਵਿਚ ਭੇਜਿਆ ਉਸ ਨੂੰ ਫਿਰ ਭੁਲਾ ਦਿੰਦਾ ਹੈ।
ਮੂਰਖ ਮਨ ਕਾਹੇ ਕਰ ਸੈ ਮਾਣਾ,
ਕਹਿੰਦੇ ਨੇ ਕਿ ਹੇ ਮੂਰਖ ਬੰਦੇ ਤੂੰ ਕਿਹੜੀ ਗੱਲ ਦਾ ਹੰਕਾਰ ਕਰ ਰਿਹਾ ਹੈ।
ਉੱਠ ਚੱਲਣਾ ਖਸਮੇ ਭਾਣਾ ਰਹਾਉ,
ਔਰ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਭਾਵ ਕੀ ਏ ਕਿ ਉਸ ਪਰਮਾਤਮਾ ਨੇ ਜਦੋਂ ਤੈਨੂੰ ਬੁਲਾ ਲਿਆ ਤੇ ਉਸ ਵੇਲੇ ਇਥੋਂ ਸਭ ਕੁਝ ਛੱਡ ਕੇ ਜਾਣਾ ਹੀ ਪੈਣਾ ਹੈ।
ਤਜ ਸਾਧ ਸਹਿ ਸੁਖ ਹੋਈ,
ਔਰ ਫਿਰ ਕਹਿੰਦੇ ਨੇ ਕਿ ਤਜ ਸਾਧ ਸਹਿਜ ਸੁਖ ਹੋਈ, ਕਹਿਣ ਲੱਗੇ ਪਿਆਰਿਆ ਕਿ ਤੂੰ ਤੈਨੂੰ ਸਭ ਕੁਝ ਇਥੋਂ ਛੱਡ ਕੇ ਜਾਣਾ ਪੈਣਾ ਔਰ ਜੋ ਵੀ ਕੁਝ ਹੈ ਸਭ ਕੁਝ ਤੇਰਾ ਤਿਆਗ ਕਰਨਾ ਪੈਣਾ। ਇੱਥੇ ਸੁਖ ਜਿਹੜਾ ਉਹ ਤਾਂ ਹੀ ਹੈ ਜੇ ਇਹਨਾਂ ਸਵਾਦਾਂ ਨੂੰ ਛੱਡੇਗਾ।
ਘਰ ਛੱਡਣੇ ਰਹੇ ਨਾ ਕੋਈ,
ਔਰ ਘਰ ਜਿਹੜੇ ਨੇ ਇਹ ਛੱਡਣੇ ਪੈਣੇ ਨੇ। ਘਰ ਕੋਈ ਵੀ ਸਦੀਵੀ ਨਹੀਂ ਰਹਿ ਸਕਦਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਆਪਣੀ ਆਪਣੀ ਵਾਰੀ ਦੇ ਨਾਲ ਸਾਰਿਆਂ ਜਾਣਾ। ਇਸ ਕਰਕੇ ਕਹਿੰਦੇ ਨੇ ਕਿ ਬੰਦਾ ਰਸਾਂ ਕਸਾਂ ਵਿਚ ਪਿਆ ਹੋਇਆ ਪਰ ਘਰ ਜਿਹੜਾ ਇਹ ਸਾਰਿਆਂ ਨੂੰ ਇੱਕ ਦਿਨ ਛੱਡਣਾ ਪੈਣਾ ਹੈ।
ਕੁਛ ਖਾਜੇ ਕੁਛ ਧਰ ਜਾਈਏ,
ਔਰ ਕੁਝ ਖਾ ਲਈਏ, ਖਾ ਪੀ ਲਈਏ, ਕੁਝ ਜਮਾਂ ਕਰਕੇ ਰੱਖ ਲਈਏ।
ਜੇ ਬਹੁੜ ਦੁਨੀਆਂ ਆਈਏ,
ਇਹ ਤੇ ਤਾਂ ਕੰਮ ਕਰੀਏ ਨਾ ਜੇ ਦੁਬਾਰਾ ਫੇਰ ਇੱਥੇ ਆਉਣਾ ਹੋਵੇ। ਉਹ ਲੋਕ ਇਹ ਸਮਝ ਲੈਂਦੇ ਨੇ ਕਿ ਮੈਂ ਹੁਣ ਜਾਣਾ ਤੇ ਹੁਣੇ ਫੇਰ ਆ ਜਾਣਾ। ਨਹੀਂ ਪਿਆਰਿਓ, ਐਸਾ ਨਹੀਂ ਹੈ। ਕਹਿੰਦੇ ਨੇ ਇਸ ਕਰਕੇ ਇਹ ਤੇ ਤਾਂ ਜਮਾਂ ਕਰ ਕਰਕੇ ਰੱਖੀਏ ਕਿ ਲੈ ਬਈ ਵੀ ਹੁਣ ਕੁਝ ਖਾ ਲਈਏ, ਕੁਝ ਰੱਖ ਲਈਏ ਤੇ ਫੇਰ ਆ ਕੇ ਦੁਬਾਰਾ ਛੱਕ ਲਵਾਂਗੇ, ਪਰ ਨਹੀਂ ਇਥੋਂ ਇੱਕ ਵਾਰੀ ਛੱਡ ਕੇ ਸਾਰਾ ਚਲੇ ਜਾਣਾ ਹੈ।
ਸੱਜ ਕਾਇਆ ਪਟ ਹਡਾਏ,
ਔਰ ਕਹਿੰਦੇ ਨੇ ਕਿ ਇਸ ਕਾਇਆ ਨੂੰ ਬੜਾ ਸਜਾ ਸਜਾ ਕੇ ਰੱਖਦਾ, ਇਹਦੇ ਤੇ ਸੋਹਣੇ ਕੱਪੜੇ ਜਿਹੜੇ ਹੈ ਉਹ ਮਨੁੱਖ ਹੰਡਾਉਂਦਾ ਹੈ।
ਫਰਮਾਇਸ਼ ਬਹੁਤ ਚਲਾਏ,
ਫਰਮਾਇਸ਼ ਕਹਿੰਦੇ ਨੇ ਹੁਕਮ, ਆਪਣੀ ਦੇਹ ਨੂੰ ਸਜਾਉਂਦਾ, ਉੱਤੇ ਰੇਸ਼ਮ ਪਹਿਨਦਾ, ਕੱਪੜੇ ਵਧੀਆ ਪਹਿਨਦਾ ਔਰ ਆਪਣਾ ਹੁਕਮ ਜਿਹੜਾ ਉਹ ਬੜਾ ਸ਼ਕਤੀ ਦੇ ਨਾਲ ਸਖਤੀ ਦੇ ਨਾਲ ਆਪਣਾ ਹੁਕਮ ਚਲਾਉਂਦਾ ਹੈ।
ਕਰ ਸੇ ਸੁਖਾਲੀ ਸੂਵੈ,
ਔਰ ਆਪਣੇ ਆਰਾਮ ਵਾਸਤੇ ਸੇਜਾਂ ਨੂੰ ਆਰਾਮਦਾਇਕ ਬਣਾ ਕੇ ਉਹਦੇ ਉੱਪਰ ਸੌਂਦਾ ਹੈ।
ਹਾਥੀ ਪੌਂਦੀ ਕਾਹੈ ਰੋਵੈ,
ਪਰ ਜਦੋਂ ਫਿਰ ਮੌਤ ਰੂਪੀ ਫਰਿਸ਼ਤਾ ਆਉਂਦਾ ਉਹ ਆ ਕੇ ਹੱਥ ਪਾ ਲੈਂਦਾ ਤੇ ਫੇਰ ਰੋਂਦਾ, ਫੇਰ ਕਿਉਂ ਰੋਂਦਾ? ਕਿਉਂਕਿ ਦੇਖੋ ਪਾਤਸ਼ਾਹ ਜੀ ਬਾਣੀ ਵਿਚ ਕਹਿੰਦੇ ਨੇ ਕਿ ਆਪੀ ਨੇ ਭੋਗ ਭੋਗ ਕੇ, ਆਪਣੀ ਮਰਜ਼ੀ ਦੇ ਆਪਾਂ ਜੀਵਨ ਵਿਚ ਬੜੇ ਭੋਗ ਭੋਗਦੇ ਹਾਂ, ਉਦੋਂ ਸਾਨੂੰ ਪਰਮਾਤਮਾ ਚੇਤੇ ਨਹੀਂ ਹੁੰਦਾ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਭਸਮੜ ਕਹਿੰਦੇ ਨੇ ਸਰੀਰ ਦੀ ਤੇ ਸਵਾਹ ਬਣ ਗਈ ਤੇ ਵਿਚੋਂ ਆਤਮਾ ਨਿਕਲ ਕੇ ਚਲੀ ਗਈ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਬੜਾ ਵੱਡਾ ਆਪਣੇ ਆਪ ਨੂੰ ਚੌਧਰੀ ਅਹੁਦੇਦਾਰ ਮੰਤਰੀ ਮੁੱਖ ਮੰਤਰੀ ਪਤਾ ਨਹੀਂ ਕੀ ਕੋਈ ਸਮਝਦਾ, ਪਰ ਜਦੋਂ ਕਹਿੰਦੇ ਨੇ ਮੌਤ ਦਾ ਫਰਿਸ਼ਤਾ ਆਉਂਦਾ ਨਾ, ਉਹ ਫਿਰ ਗਲ ਵਿਚ ਸੰਗਲ ਪਾ ਲੈਂਦੇ ਨੇ ਤੇ ਖਿੱਚ ਕੇ ਲੈ ਜਾਂਦੇ ਨੇ। ਉਦੋਂ ਇਹ ਨਹੀਂ ਵਹਿੰਦੇ ਕਿ ਇਹਦੇ ਤੇ ਅੱਗੇ ਪਿੱਛੇ ਹੂਟਰ ਵੱਜਦੇ ਸਾਨੇ, ਬੜਾ ਸਨਮਾਨ ਯੋਗ ਇਹਨੂੰ ਇਸੇ ਤਰ੍ਹਾਂ ਹੀ ਖੜੀਏ। ਕਹਿੰਦੇ ਨੇ ਨਹੀਂ, ਗਲ ਸੰਗਲ ਘੱਤ ਚਲਾਇਆ। ਫਿਰ ਪਾਤਸ਼ਾਹ ਕਹਿੰਦੇ ਨੇ ਅੱਗੇ ਕਰਨੀ ਕੀਰਤ ਵਾਚੀ। ਉੱਥੇ ਬੰਦੇ ਦੀ ਜੋ ਕਰਨੀ ਹੈ ਨਾ, ਉਹ ਵਾਚੀ ਜਾਂਦੀ ਹੈ ਵੀ ਇਹਨੇ ਕੀਤਾ ਕੀ। ਇਹ ਨਹੀਂ ਵੇਖਦੇ ਕਿ ਕਿਹੜੀ ਜਾਤ ਨਾਲ ਸੰਬੰਧਿਤ ਹੈ, ਇਹ ਕਿਹੜੇ ਰੁਤਬੇ ਦਾ ਮਾਲਕ ਸੀ, ਇਹ ਬੜਾ ਵੱਡਾ ਚੌਧਰੀ ਸੀ, ਨਹੀਂ। ਉੱਥੇ ਇਹ ਵੇਖਿਆ ਜਾਂਦਾ ਵੀ ਇਹਨੇ ਕੀਤਾ ਕੀ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਪਰਮਾਤਮਾ ਆਪ ਸੱਚਾ, ਉਹਦਾ ਦਰਬਾਰ ਸੱਚਾ। ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਤੇ ਕੇਵਲ ਸੱਚ ਦੀ ਵਿਚਾਰ ਹੁੰਦੀ ਹੈ। ਤੋ ਕਹਿੰਦੇ ਨੇ ਕਿ ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਫਿਰ ਥਾਂ ਨਾ ਹੋਵੀ ਪਾਉਂਦੀ। ਕਹਿੰਦੇ ਨੇ ਫਿਰ ਪੈਂਦਿਆਂ ਵਾਰ ਨਹੀਂ ਆਉਂਦਾ ਉੱਥੇ ਆਪਣੇ ਕੀਤੇ ਕਰਮਾਂ ਅਨੁਸਾਰ, ਥਾਂ ਨਾ ਹੋਵੀ ਪਾਉਂਦੀ। ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਕਹਿੰਦੇ ਨੇ ਤੂੰ ਆਪਣਾ ਜਨਮ ਅਜਾਈ ਗਵਾ ਕੇ ਤੁਰ ਗਿਆ ਅੰਨੇ ਮਣਾ, ਤੂੰ ਉਸ ਵੇਲੇ ਸੋਚਿਆ ਨਹੀਂ ਜਦੋਂ ਤੇਰੇ ਕੋਲ ਇਹ ਸਮਾਂ ਸੀ, ਤੂੰ ਉਦੋਂ ਨਹੀਂ ਸੋਚਿਆ ਤੇ ਹੁਣ ਹੁਣ ਕੇਵਲ ਰੋਣਾ ਪੱਲੇ ਪੈ ਗਿਆ। ਇਸ ਕਰਕੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਕਿ ਜਦੋਂ ਆ ਕੇ ਫਿਰ ਜਮ ਫੜਦੇ ਨੇ ਤੇ ਫਿਰ ਮਨੁੱਖ ਜਿਹੜਾ ਇਹ ਰੋਂਦਾ ਕਿਉਂ ਹੈ?
ਘਰ ਘੁੰਮਣ ਵਾਲੀ ਬਾਣੀ ਭਾਈ।
ਔਰ ਕਹਿੰਦੇ ਨੇ ਕਿ ਇਹ ਜਿਵੇਂ ਦਰਿਆ ਦੇ ਵਿੱਚ ਘੁੰਮਣ ਵਾਲੀ ਹੈ ਨਾ, ਇਸੇ ਤਰ੍ਹਾਂ ਹੀ ਪਾਣੀ ਦੇ ਵਿੱਚ ਤੁਸੀਂ ਵੇਖੋ ਜਦੋਂ ਬਹੁਤ ਪਾਣੀ ਚੱਲਦਾ ਤੇ ਉਹਦੇ ਵਿੱਚ ਘੁੰਮਣ ਘੇਰੀਆਂ ਜਿਹੜੀਆਂ ਨੇ ਉਹ ਪੈਂਦੀਆਂ ਨੇ। ਕਹਿੰਦੇ ਨੇ ਇਹ ਘਰ ਜਿਹੜਾ ਨਾ, ਇਹ ਘੁੰਮਣ ਵਾਲੀ ਵਰਗਾ ਹੈ।
ਪਾਵ ਪੱਥਰ ਤਰਨ ਨਾ ਜਾਏ।
ਔਰ ਕਹਿੰਦੇ ਨੇ ਕਿ ਪਾਪਾਂ ਦੇ ਪਾਪ ਤੇ ਪੱਥਰ ਜਿਹੜੇ ਨੇ, ਭਾਵ ਕੀ ਇਹ ਕਿ ਇਹਨਾਂ ਦੇ ਨਾਲ ਜਿਹੜਾ ਪੱਥਰ ਹੈ ਉਹ ਵੀ ਨਹੀਂ ਤਰਦਾ ਹੈ। ਗੁਨਾਹ ਇੱਕ ਪੱਥਰ ਹੈ ਜੋ ਤਰਦਾ ਨਹੀਂ ਹੈ। ਇਹਦਾ ਮਤਲਬ ਗੁਨਾਹ ਜਿਹੜੇ ਨੇ ਇਹ ਬੰਦੇ ਨੂੰ ਡੋਬ ਦਿੰਦੇ ਹਨ।
ਪੌ ਬੇੜਾ ਜਿਉਂ ਚੜਾਓ।
ਔਰ ਫਿਰ ਕਹਿੰਦੇ ਨੇ ਕਿ ਹੇ ਭਾਈ, ਪ੍ਰਭੂ ਦੇ ਡਰ ਦੇ ਜਹਾਜ਼ ਦੇ ਉੱਤੇ ਚੜਨ ਵਾਲਾ ਬਣਾ ਲੈ। ਜਹਾਜ਼ ਜਿਹੜਾ ਨਾ, ਭਾਓ ਜਿਹੜਾ ਇਹ ਤੇਰੇ ਕੋਲ ਹੋਣਾ ਚਾਹੀਦਾ। ਪਰਮਾਤਮਾ ਦਾ ਭਾਉ ਮਨ ਵਿੱਚ ਰੱਖੀਏ। ਜਿੱਥੇ ਭਾਉ ਹੋਏਗਾ ਨਾ, ਉੱਥੇ ਹੀ ਭੈ ਹੁੰਦਾ, ਉੱਥੇ ਅਦਬ ਹੁੰਦਾ, ਉੱਥੇ ਸਤਿਕਾਰ ਹੁੰਦਾ। ਤੇ ਜਿੱਥੇ ਭਾਉ ਨਹੀਂ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ, ਉਹਨਾਂ ਦੇ ਅੰਦਰ ਹੀ ਫਿਰ ਪਿਆਰ ਪੈਦਾ ਹੁੰਦਾ। ਇਸ ਕਰਕੇ ਕਹਿੰਦੇ ਨੇ ਕਿ ਹੇ ਭਾਈ, ਪ੍ਰਭੂ ਦੇ ਡਰ ਦਾ ਜਿਹੜਾ ਜਹਾਜ਼ ਹੈ ਨਾ, ਉਹਦੇ ਤੇ ਚੜ, ਭੈ ਅੰਦਰ ਰੱਖ ਤੇ ਉਹਦੇ ਨਾਲ ਤੂੰ ਫਿਰ ਪਾਰ ਲੰਘ ਸਕਦਾ ਹੈ।
ਕੋ ਨਾਨਕ ਦੇਵੇ ਕਾਹੂ।
ਔਰ ਕਹਿੰਦੇ ਨੇ ਕਿ ਹੇ ਭਾਈ, ਇਹ ਕਿਸੇ ਵਿਰਲੇ ਆਦਮੀ ਨੂੰ ਹੀ ਇਹ ਜਿਹੜਾ ਜਹਾਜ਼ ਹੈ ਨਾ, ਇਹਦੀ ਪ੍ਰਾਪਤੀ ਹੁੰਦੀ ਹੈ। ਇਹ ਪਰਮਾਤਮਾ ਕਿਸੇ ਵਿਰਲੇ ਵਿਰਲੇ ਤੇ ਇਹ ਬਖਸ਼ਿਸ਼ ਕਰਦਾ ਹੈ।
ਚੌਪਏ ਪਰਿਓ ਸਾਬਦਾ ਪਰਮਾਰਥ ਜਾਹੀ।
ਜਦੋਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਪਰਮਾਰਥ ਦਾ ਸ਼ਬਦ ਜਿਹੜਾ ਹੈ ਇਹ ਉਚਾਰਣ ਕੀਤਾ ਹੈ,
ਤਨਕ ਨਾ ਪਰਸਿਓ ਤਿੰਨ ਮਨ ਮਾਹੀ।
ਪਰ ਉਹਨਾਂ ਤੇ ਜਰਾ ਜਿੰਨਾ ਵੀ ਨਹੀਂ ਛੋਇਆ ਇਹ ਸ਼ਬਦ ਜਿਹੜੇ ਨਾ, ਕਿਉਂਕਿ ਜਿਹੜਾ ਦੁਨਿਆਵੀ ਬੰਦਾ, ਜਿਹੜਾ ਹੰਕਾਰ ਦੇ ਵਿੱਚ ਗਰਸਿਆ ਹੋਇਆ, ਇੰਨਾ ਕ੍ਰੋਧ ਦਾ ਭਰਿਆ ਹੋਇਆ ਆਇਆ, ਉਹਨਾਂ ਨੂੰ ਸ਼ਬਦ ਜਿਹੜਾ ਉਹਨਾਂ ਦੇ ਤੇ ਨੇੜੇ ਨਹੀਂ ਢੁੱਕਦਾ, ਉੱਤੋਂ ਦੀ ਲੰਘ ਜਾਂਦਾ ਸ਼ਬਦ। ਇਸ ਕਰਕੇ ਕਹਿੰਦੇ ਨੇ ਕਿ ਉਹਨਾਂ ਨੂੰ ਸ਼ਬਦ ਜਿਹੜਾ ਇਹ ਛੋਹਿਆ ਤੱਕ ਵੀ ਨਹੀਂ ਹੈ।
ਵਿਸ਼ੇ ਵਿਖੇ ਲਾਂਪਟ ਨਾਰ ਜੋ,
ਔਰ ਕਹਿੰਦੇ ਨੇ ਕਿ ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਲੰਪਟ ਰਹਿੰਦਾ ਹੈ,
ਭਾਵੇਂ ਕਿਉਂ ਬਿਰਕਤਾ ਸੋ,
ਉਹਨਾਂ ਨੂੰ ਨਿਰਵਿਰਤੀ ਜਿਹੜੀ ਏ ਉਹ ਕਿਵੇਂ ਪ੍ਰਾਪਤ ਹੋ ਸਕਦੀ ਹੈ।
ਜਿਉਂ ਕਾਮੀ ਨਾਰਾ ਨਾਰਥ ਬਾਜਨ,
ਕਹਿੰਦੇ ਨੇ ਕਿ ਜਿਹੜਾ ਕਾਮੀ ਪੁਰਖ ਹੈ ਉਸ ਨੂੰ ਕੋਈ ਇਹ ਆਖੇ ਕਿ ਤੂੰ ਔਰਤ ਦਾ, ਕਹਿੰਦੇ ਨੇ ਤੂੰ ਤਜ ਦੇ, ਤੂੰ ਤਿਆਗ ਕਰ ਦੇ, ਤੂੰ ਛੱਡ ਦੇ। ਕਾਮੀ ਪੁਰਸ਼ ਜਿਹੜਾ ਹੈ ਉਹ ਤਿਆਗ ਨਹੀਂ ਕਰਦਾ ਹੈ।
ਕੋਟ ਯਤਨ ਨੇ ਮਾਨ ਸਿਖਾਵਨ,
ਉਹਨੂੰ ਕਰੋੜਾਂ ਵੀ ਭਾਵੇਂ ਯਤਨ ਕਰ ਲੋ ਹਾਂ, ਉਹ ਕਿਸੇ ਦੀ ਸਿੱਖਿਆ ਮੰਨਦਾ ਹੀ ਨਹੀਂ, ਕਿਉਂਕਿ ਉਹਦਾ ਮਨ ਉਸ ਪਾਸੇ ਜੁੜਿਆ ਹੋਇਆ, ਇਸ ਕਰਕੇ ਉਹ ਸਿੱਖਿਆ ਲੈਣ ਲਈ ਤਿਆਰ ਹੀ ਨਹੀਂ ਹੁੰਦਾ ਹੈ।
ਜਿਉ ਕਿਰਪਨ ਧਨ ਸੰਗ੍ਰਹਿ ਹਿਤਾ,
ਔਰ ਸ਼ੂਮ ਬੰਦਾ ਜਿਹੜਾ ਉਹ ਧਨ ਜਿਹੜਾ ਉਹ ਇਕੱਠਾ ਕਰਦਾ, ਉਹ ਕਹਿੰਦਾ ਕਿ ਚਮੜੀ ਭਾਵੇਂ ਜਾਏ ਪਰ ਦਮੜੀ ਨਹੀਂ ਜਾਣੀ ਚਾਹੀਦੀ। ਜਿਹੜਾ ਸ਼ੂਮ ਬੰਦਾ ਹੈ ਨਾ ਉਹ ਧਨ ਦਾ ਤਿਆਗ ਕਦੀ ਨਹੀਂ ਕਰ ਸਕਦਾ, ਉਹਦਾ ਇੰਨਾ ਕੁ ਪਿਆਰ ਹੋ ਜਾਂਦਾ, ਔਰ ਉਹ ਕਦੇ ਖਰਚ ਵੀ ਨਹੀਂ ਜੇ ਕਰਦਾ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਸ਼ੂਮੈ ਧਨ ਰਾਖਣ ਕੋ ਦੀਆ, ਮੁਗਦ ਕਹੇ ਧਨ ਮੇਰਾ। ਕਹਿੰਦੇ ਨੇ ਮੂਰਖ ਸਮਝਦਾ ਧਨ ਮੇਰਾ, ਪਰ ਅਸਲ ਚ ਉਹਨੂੰ ਤੇ ਚੌਂਕੀਦਾਰਾ ਦਿੱਤਾ ਹੋਇਆ ਮਾਲਕ ਨੇ ਕਿ ਲੈ ਤੂੰ ਇਹਦੀ ਰਾਖੀ ਕਰਨੀ ਹੈ ਬਹਿ ਕੇ, ਬਸ ਉਹ ਖਰਚ ਨਹੀਂ ਸਕਦਾ, ਉਹ ਚੌਂਕੀਦਾਰਾ ਹੀ ਕਰਦਾ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਹੈ ਕਿਰਪਨ ਬੰਦਾ ਉਹ ਧਨ ਸੰਗ੍ਰਹਿ ਹੇਤਾ, ਉਹ ਧਨ ਦੇ ਨਾਲ ਪਿਆਰ ਕਰਦਾ, ਧਨ ਨੂੰ ਇਕੱਠਾ ਕਰਕੇ ਉਹਦੇ ਨਾਲ ਪਿਆਰ ਕਰਦਾ ਹੈ।
ਤਜਨ ਤਾਏ ਸਿੱਖ ਬਨ ਲੇਤਾ,
ਔਰ ਉਹਨੂੰ ਕੋਈ ਛੱਡਣ ਦੀ ਸਿੱਖਿਆ ਦੇਵੇ ਤੇ ਉਹ ਕਦੀ ਲਏਗਾ? ਉਹ ਤੇ ਉਸੇ ਵੇਲੇ ਇਨਕਾਰ ਕਰ ਦੇਗਾ, ਉਹਦੇ ਨਾਲ ਜਿੰਨੀਆਂ ਮਰਜ਼ੀ ਉਦਾਹਰਨਾਂ ਦੇਈ ਜੋ ਹਾਂ ਪੈਸਾ ਛੱਡਣ ਦੀਆਂ, ਲੇਕਿਨ ਉਹਦੇ ਉੱਤੇ ਕੌਡੀ ਦਾ ਅਸਰ ਨਹੀਂ ਕਰਦੀਆਂ, ਉਹਦੇ ਕੋਲੋਂ ਲੰਘ ਜਾਣਗੀਆਂ, ਉਹ ਗੱਲਾਂ ਉਹਦੇ ਤੇ ਜਰਾ ਜਿੰਨਾ ਵੀ ਅਸਰ ਨਹੀਂ ਕਰਦੀਆਂ।
ਤਿਉ ਮੂਲੇ ਪੋਨਾ ਚੰਦੋ ਰਾਣੀ,
ਇਸੇ ਤਰ੍ਹਾਂ ਹੀ ਭਾਈ ਮੂਲ ਚੰਦ ਤੇ ਚੰਦੋ ਰਾਣੀ ਜੋ ਹੈ,
ਸ੍ਰੀ ਗੁਰੂ ਸਾਹਿਬ ਦਾ ਧਰਿਓ ਨਹਿ ਕਾਨੀ,
ਉਹਨਾਂ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਏਡਾ ਮੁਬਾਰਕ ਸ਼ਬਦ ਜਿਹੜਾ ਉਹਨਾਂ ਨੂੰ ਕੰਨਾਂ ਦੇ ਨਾਲ ਸੁਣਿਆ ਤੱਕ ਨਹੀਂ ਹੈ।
ਬੋਲੇ ਬੋਰ ਕਰੋਧ ਸੋ ਬੈਨਾ,
ਤੇ ਫੇਰ ਕਰੋਧ ਵਿਚ ਆ ਕੇ ਉਹਨੇ ਫੇਰ ਬੋਲ ਬੋਲਣੇ ਸ਼ੁਰੂ ਕੀਤੇ।
ਭੇਦ ਨਾ ਜਾਣੇ ਇਹ ਗੁਣੇ ਨਾ,
ਔਰ ਇਹ ਗੁਣਾਂ ਦਾ ਘਰ ਗੁਰੂ ਨਾਨਕ ਦੇ ਪਾਤਸ਼ਾਹ ਇਹਨਾਂ ਦਾ ਜੋ ਭੇਦ ਹੈ ਭਾਵ ਉਹ ਨਹੀਂ ਸਮਝ ਸਕਦੀ ਹੈ।
ਦੋਹਰਾ ਅਸ ਵਿਚਾਰ ਕੇ ਬਚਨ ਆਬਾ, ਭਰਨ ਲਗਾ ਹਮ ਪਾਸ,
ਇਸ ਤਰ੍ਹਾਂ ਕਹਿੰਦੇ ਨੇ ਵਿਚਾਰ ਕਰਕੇ ਬਚਨ ਕਰਕੇ ਤੇ ਬਹੁਤ ਕੁਝ ਬਚਨ ਜਿਹੜੇ ਉਹ ਕਰਨ ਲੱਗਾ ਹੈ।
ਪੂਰਬ ਕਿਉਂ ਨਾ ਵਿਚਾਰਿਓ ਜਬ ਕਿਨੋ ਘਰ ਵਾਸ,
ਔਰ ਕਹਿਣ ਲੱਗੇ ਤੂੰ ਪਹਿਲਾਂ ਕਿਉਂ ਨਹੀਂ ਇਹ ਵਿਚਾਰਿਆ, ਜਦੋਂ ਤੂੰ ਘਰ ਵਸਾਇਆ ਸੀ ਉਦੋਂ ਕਿਉਂ ਨਹੀਂ ਸੋਚਿਆ ਫਕੀਰ ਬਣਨ ਬਾਰੇ?
ਘਰ ਚ ਸਦਨ ਕੋ ਦੀਰਘ ਜਾਨਾ,
ਹੁਣ ਘਰ ਦਾ ਖਰਚਾ ਬਹੁਤਾ ਜਾਣ ਕੇ ਤੇ ਹੁਣ ਦੂਜਾ ਪੁੱਤਰ ਵੀ ਹੋ ਗਿਆ, ਖਰਚਾ ਘਰ ਦਾ ਵੱਧ ਗਿਆ ਤੇ ਘਰ ਦਾ ਖਰਚਾ ਤੂੰ ਜ਼ਿਆਦਾ ਸਮਝ ਕਰਕੇ ਜਾਣ ਕਰਕੇ
ਵੇਖ ਫਕੀਰੇ ਨਿਜ ਤਨ ਠਾਨਾ,
ਔਰ ਕਹਿੰਦੇ ਨੇ ਕਿ ਤੂੰ ਇਹ ਫਕੀਰੀ ਭੇਖ ਜਿਹੜਾ ਇਹਨੂੰ ਹੁਣ ਧਾਰਨ ਕਰ ਲਿਆ, ਕਿਉਂਕਿ ਕੋਲ ਗਿਆਨ ਕੋਈ ਨਹੀਂ, ਉਹ ਸਮਝਦੇ ਨੇ ਕਿ ਹੋ ਸਕਦਾ ਵੀ ਘਰ ਦਾ ਖਰਚਾ ਖੁਰਚਾ ਜ਼ਿਆਦਾ ਹੋ ਗਿਆ, ਵੱਧ ਗਿਆ ਖਰਚਾ, ਤੇ ਖਰਚੇ ਤੋਂ ਡਰਦਿਆਂ ਹੀ ਇਹਨਾਂ ਨੇ ਫਕੀਰੀ ਭੇਸ ਜਿਹੜਾ ਉਹ ਧਾਰਨ ਕਰ ਲਿਆ, ਕਿਉਂਕਿ ਬੁੱਧ ਬੜੀ ਛੋਟੀ ਏ, ਇਸ ਕਰਕੇ ਉਥੋਂ ਤੱਕ ਸੋਚ ਜਿਹੜੀ ਉਹ ਪਹੁੰਚਦੀ ਨਹੀਂ। ਕਹਿਣ ਲੱਗੇ ਕਿ ਭੇਖ ਫਕੀਰੀ ਨਿਜ ਤਨ ਤਾਨਾ, ਤੂੰ ਇਸ ਕਰਕੇ ਇਹ ਫਕੀਰੀ ਭੇਖ ਧਾਰਨ ਕਰ ਲਿਆ ਹੈ।
ਜੇ ਜਾਣਤਾ ਤੈਂ ਐਸੀ ਕਰਨੀ,
ਔਰ ਕਹਿਣ ਲੱਗੀ ਕਿ ਜੇ ਮੈਂ ਸਮਝਦੇ ਕਿ ਤੂੰ ਇਸ ਤਰ੍ਹਾਂ ਕਰਨਾ, ਤੂੰ ਇਸ ਤਰ੍ਹਾਂ ਦਾ ਕੰਮ ਕਰਨਾ ਹੈ,
ਮੈਂ ਮੋ ਤਨ ਜਾ ਬਿਪਤਾ ਇਉਂ ਜਰਨੀ,
ਔਰ ਕਹਿੰਦੇ ਨੇ ਕਿ ਮੈਂ ਆਪਣੀ ਪੁੱਤਰੀ ਨੂੰ ਅਜਿਹੀ ਬਿਪਤਾ ਕਿਉਂ ਸਹਿੰਦੀ, ਭਾਵ ਕਿ ਅਸੀਂ ਆਪਣੀ ਬੱਚੀ ਵਿਆਹਦੇ ਹੀ ਨਾ ਤੇਰੇ ਨਾਲ, ਜੇ ਤੂੰ ਇਹ ਕੁਝ ਕਰਨਾ ਸੀ ਤੇ ਸਾਡੀ ਬੱਚੀ ਜਿਹੜੀ ਇਹ ਕਿਉਂ ਪਰੇਸ਼ਾਨ ਹੁੰਦੀ, ਇਸ ਕਰਕੇ ਸਾਨੂੰ ਪਹਿਲਾਂ ਪਤਾ ਨਹੀਂ ਸੀ, ਇਸ ਕਰਕੇ ਹੁਣ ਅਸੀਂ ਪਰੇਸ਼ਾਨ ਹੋ ਰਹੇ ਹਾਂ।
ਕਿਉਂ ਕਰਤੀ ਤੈ ਕੋ ਸੰਬੰਧ,
ਕਿਉਂ ਤੇਰੇ ਨਾਲ ਅਸੀਂ ਨਾਤਾ ਜੋੜਦੇ, ਕਿਉਂ ਤੇਰੇ ਨਾਲ ਉਹਦਾ ਸੰਬੰਧ ਜੋੜਦੇ,
ਪਿਓ ਭਾਗ ਜਹਿ ਕੋ ਅਤ ਮੰਦਾ,
ਔਰ ਕਹਿਣ ਲੱਗੇ ਕਿ ਜਿਹਦੇ ਮਾੜੇ ਭਾਗ ਹਨ ਆਪਣੀ ਬੱਚੀ ਦੇ, ਹੱਦ ਹੋ ਗਈ, ਜਿਹੜੀ ਦੁਨੀਆਂ ਦਾ ਜਗਤ ਦਾ ਈਸ਼ਵਰ, ਦੇਖੋ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਸਾਰੇ ਸੰਸਾਰ ਦੇ ਮਾਲਕ ਨੇ, ਤੇ ਉਹਨਾਂ ਦੀ ਸਪਤਨੀ ਜਿਹੜੀ ਏ ਉਹ ਕਿੰਨੀ ਕੁ ਭਾਗਾਂ ਵਾਲੀ ਹੋਵੇਗੀ। ਪਰ ਜਦੋਂ ਬੰਦੇ ਦੇ ਕੋਲ ਗਿਆਨ ਨਾ ਹੋਵੇ ਤੇ ਉਹਦੇ ਮਾਂ ਬਾਪ ਕਹਿੰਦੇ ਨੇ ਕਿ ਇਹ ਮਾੜੇ ਭਾਗਾਂ ਵਾਲੀ ਏ ਜਿਹੜੀ ਤੇਰੇ ਲੜ ਲੱਗ ਗਈ ਏ, ਇਹਦੇ ਮਾੜੇ ਕਰਮ ਹਨ।
ਹਮ ਹੇਰੈ ਤਨ ਜਾ ਦੁੱਖ ਨੈਣਾ।
ਔਰ ਕਹਿੰਦੇ ਨੇ ਕਿ ਅਸੀਂ ਆਪਣੀ ਬੱਚੀ ਦਾ ਦੁੱਖ ਜਿਹੜਾ ਜਦੋਂ ਵੇਖਦੇ ਆ ਤੇ ਸਾਡੀਆਂ ਅੱਖਾਂ ਦੁਖਦੀਆਂ ਹਨ।
ਤੇਰੇ ਔਰ ਪਰਮੇਸ਼ਰ ਭੈਣ।
ਔਰ ਕਹਿਣ ਲੱਗੇ ਕਿ ਤੇਰੇ ਅੰਦਰ ਜਰਾ ਵੀ ਪਰਮੇਸ਼ਰ ਦਾ ਜਿਹੜਾ ਉਹ ਡਰ ਨਹੀਂ ਹੈ।
ਬਾਲਕ ਪਾਲਕ ਹੋਵੇ ਕੌਣ।
ਔਰ ਇਹ ਜਿਹੜੇ ਬੱਚੇ ਨੇ ਇਹਨਾਂ ਦਾ ਪਾਲਣ ਪੋਸ਼ਣ ਕੌਣ ਕਰੇਗਾ, ਇਹਨਾਂ ਦਾ ਪਾਲਣ ਪੋਸ਼ਣ ਕਿੰਨੇ ਕਰਨਾ। ਦੇਖੋ ਇੱਥੇ ਹੀ ਆ ਕੇ ਨਾ ਮਨੁੱਖ ਜਿਹੜਾ ਇਹਦੀ ਸੌੜੀ ਸੋਚ, ਸਮਝ ਲਓ ਵੀ ਇਹ ਅਗਿਆਨੀ ਬੰਦਾ ਜਿਹੜਾ ਇਹ ਸਮਝ ਲੈਂਦਾ ਕਿ ਮੈਂ ਪਾਲਣ ਪੋਸ਼ਣ ਪਿਆ ਕਰਨਾ, ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ। ਪਰ ਅਸੀਂ ਭੁੱਲ ਜਾਂਦੇ ਹਾਂ, ਨਹੀਂ ਪਿਆਰਿਓ, ਕਰਨ ਵਾਲਾ ਉਹ ਮਾਲਕ ਆਪ। ਅਸੀਂ ਕੌਣ ਆ? ਸਾਨੂੰ ਤੇ ਉਸਨੇ ਇੱਕ ਜ਼ਰੀਆ ਬਣਾਇਆ, ਕਰਨ ਵਾਲਾ ਉਹ ਆਪ ਹੈ। ਔਰ ਉਹ ਤੇ ਪੱਥਰਾਂ ਦੇ ਵਿੱਚ ਵੀ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਤਰਿਆ। ਉਹ ਪੱਥਰਾਂ ਦੇ ਵਿੱਚ ਵੀ ਜੀਵ ਜਿਹੜੇ ਨੇ ਉਹਨਾਂ ਨੂੰ ਦੇ ਰਿਹਾ। ਜਲ ਮੈਂ ਜੰਤ ਉਪਾਏ ਤਿੰਨਾਂ ਵੀ ਰੋਜੀ ਦੇ, ਜਿਹੜੇ ਪਾਣੀ ਦੇ ਵਿੱਚ ਨੇ ਉਹਨਾਂ ਦੀਆਂ ਕਿਹੜੀਆਂ ਫੈਕਟਰੀਆਂ ਚੱਲਦੀਆਂ, ਉਹਨਾਂ ਨੂੰ ਵੀ ਉਹ ਰੋਜੀ ਰੋਟੀ ਦੇਈ ਜਾਂਦਾ। ਪਰ ਬੰਦਾ ਸਮਝਦਾ ਕਿ ਨਹੀਂ, ਮੈਂ ਕਰਨਾ ਤੇ ਮੇਰੇ ਤੋਂ ਸਵਾ ਕੌਣ ਕਰੇਗਾ, ਇਹਦਾ ਕਿਵੇਂ ਹੋਵੇਗਾ। ਅਸੀਂ ਇਹ ਭੁੱਲ ਜਾਂਦੇ ਹਾਂ ਵੀ ਉਹ ਦਾਤਾ ਜਿਹੜਾ ਉਹਨੇ ਜਦੋਂ ਇਹਨੂੰ ਅਜੇ ਭੇਜਿਆ ਹੀ ਹੈ ਨਾ ਸੰਸਾਰ ਵਿੱਚ, ਤੇ ਉਹਨੇ ਹਿੱਸੇ ਇਹਦੇ ਹਿੱਸੇ ਦਾ ਸਭ ਕੁਝ ਦੇ ਕੇ ਹੀ ਭੇਜਿਆ। ਉਹ ਉਸ ਤਰ੍ਹਾਂ ਨਹੀਂ ਕਿਸੇ ਨੂੰ ਵੀ ਭੇਜਦਾ। ਪਰ ਕਈ ਵਾਰੀ ਦੇਖੋ, ਆਪਾਂ ਕੋਈ ਭਿਖਾਰੀ ਹੋਵੇ ਨਾ ਤੇ ਉਹਨੂੰ ਇੱਕ ਦਮੜਾ ਉਹ ਮੰਗਦਾ, ਸਾਡੇ ਕੋਲ ਭਾਵੇਂ ਹੋਣ ਵੀ ਪਰ ਆਪਾਂ ਨਹੀਂ ਦਿੰਦੇ। ਤੇ ਕਈ ਵਾਰੀ ਆਪਾਂ 100-50 ਵੀ ਕੱਢ ਕੇ ਫੜਾ ਦਿੰਦੇ ਹਾਂ। ਇਹਦਾ ਕੀ ਕਾਰਨ ਹੈ? ਅਸਲ ਵਿੱਚ ਅਸੀਂ ਆਪ ਨਹੀਂ ਕਰ ਰਹੇ, ਉਹ ਜਿਹੜਾ ਅੰਦਰ ਬੈਠਾ ਨਾ ਉਹ ਪ੍ਰੇਰਣਾ ਕਰਦਾ ਕਿ ਚੱਲ ਦੇ, ਉਹ ਦਵਾ ਰਿਹਾ। ਸਾਰੀ ਖੇਡ ਤੇ ਉਹਦੇ ਹੱਥ ਵਿੱਚ ਹੈ। ਪਰ ਇਹ ਸਮਝਦੇ ਨੇ ਕਿ ਸ਼ਾਇਦ ਹੁਣ ਇਹ ਬੱਚੇ ਜਿਹੜੇ ਨੇ ਇਹਨਾਂ ਦਾ ਪਾਲਣ ਪੋਸ਼ਣ ਕੌਣ ਕਰੇਗਾ।
ਅੰਧਾਰ ਹੋਏ ਕਹ ਤੌਣ।
ਔਰ ਇਹਨਾਂ ਦਾ ਜਿਹੜਾ ਆਸਰਾ ਹੁਣ ਕੌਣ ਬਣੇਗਾ?
ਜਿਨ ਕੋ ਸੁੱਧ ਬੁੱਧ ਆਏ ਨਾ ਕੋ।
ਜਿਨ੍ਹਾਂ ਵਿਚਾਰੇ ਨੂੰ ਅਜੇ ਕੋਈ ਸੁੱਧ ਬੁੱਧ ਵੀ ਨਹੀਂ, ਅਜੇ ਤੇ ਬਹੁਤ ਛੋਟੇ ਹਨ।
ਦਰਬ ਕਮਾਵਨ ਕੀ ਬੈਦ ਜੋ।
ਔਰ ਇਹਨਾਂ ਨੂੰ ਅਜੇ ਧਨ ਕਮਾਉਣ ਦੀ ਵੀ ਕੋਈ ਵਿਧੀ ਨਹੀਂ ਜਾਣਦੇ, ਭਾਵ ਅਜੇ ਤੇ ਬਹੁਤ ਛੋਟੇ ਹਨ।
ਤਜ ਭਾਜੇ ਤਿੰਨ ਕੋ ਅਬ ਐਸੇ।
ਔਰ ਕਹਿੰਦੇ ਨੇ ਕਿ ਉਹਨਾਂ ਨੂੰ ਛੱਡ ਕੇ ਤੇ ਤੁਸੀਂ ਹੁਣ ਏਦਾਂ ਛੱਡ ਕੇ ਭੱਜ ਰਿਹਾ ਹੈ।
ਜਾਮਨ ਬਸ ਪਰਦੇਸੀ ਜੈਸੇ।
ਜਾਮਨ ਕਹਿੰਦੇ ਨੇ ਰਾਤ ਨੂੰ, ਜਿਵੇਂ ਕੋਈ ਪਰਦੇਸੀ ਬੰਦਾ ਰਾਤ ਕੱਟ ਕੇ ਤੇ ਦਿਨੇ ਉੱਠ ਕੇ ਚਲਾ ਜਾਂਦਾ। ਕਹਿਣ ਲੱਗੇ ਤੂੰ ਤੇ ਉਹ ਕੰਮ ਕੀਤਾ ਕਿ ਜਿਵੇਂ ਕੋਈ ਪਰਦੇਸੀ ਰਾਤ ਕੱਟ ਕੇ ਚਲਾ ਜਾਂਦਾ, ਇਸੇ ਤਰ੍ਹਾਂ ਤੂੰ ਬੱਚਿਆਂ ਨੂੰ ਹੁਣ ਛੱਡ ਕੇ ਤੇ ਘਰ ਤਿਆਗ ਦਿੱਤਾ ਹੈ।
ਸੁੱਤ ਕੋ ਮੋਹ ਨਾ ਮਨ ਮੈਂ ਆਵੈ।
ਔਰ ਬੱਚਿਆਂ ਦਾ ਮੋਹ ਜਿਹੜਾ ਉਹ ਤੇਰੇ ਮਨ ਵਿੱਚ ਨਹੀਂ ਆਉਂਦਾ ਹੈ।
ਜੋ ਜਗ ਮੈਂ ਨਜ ਵੰਸ਼ ਵਧਾਵੈ।
ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਵੰਸ਼ ਨੂੰ ਅੱਗੇ ਤੋਰਨਾ, ਵੰਸ਼ ਵਧਣੀ ਹੈ, ਕਹਿਣ ਲੱਗੇ ਉਹਨਾਂ ਦਾ ਮੋਹ ਤੇਰੇ ਅੰਦਰ ਨਹੀਂ ਆ ਰਿਹਾ ਹੈ।
ਦੋਹਰਾ ਪੁੱਤਰਨ ਕੇ ਅਤ ਨਰਸਵੈ ਕਰੀਏ ਅਣਕ ਪ੍ਰਯਾਸ।
ਔਰ ਪੁੱਤਰਾਂ ਦੇ ਹਿੱਤ ਵਾਸਤੇ ਸਾਰੇ ਮਰਦ ਸਾਰੇ ਲੋਕ ਜਿਹੜੇ ਨੇ ਅਨੇਕਾਂ ਪ੍ਰਕਾਰ ਦੇ ਯਤਨ ਕਰਦੇ ਨੇ, ਭੱਜ ਦੌੜ ਕਰਦੇ ਨੇ ਆਪਣੇ ਬਾਲ ਬੱਚੇ ਦਾ ਪਾਲਣ ਪੋਸ਼ਣ ਕਰਨ ਵਾਸਤੇ।
ਤਿੰਨ ਕੋ ਅਵੇ ਅਨਾਥ ਕਰ ਸਾਧ ਬਣਾ ਦੁਖ ਰਾਸ।
ਔਰ ਕਹਿਣ ਲੱਗੇ ਕਿ ਤੂੰ ਹੁਣੇ ਹੀ ਇਹਨਾਂ ਨੂੰ ਅਨਾਥ ਬਣਾ ਦਿੱਤਾ ਤੇ ਆਪ ਤੂੰ ਸਾਧ ਬਣ ਗਿਆ ਹੈ। ਸੁੱਖ ਰਾਸ ਕਹਿੰਦੇ ਨੇ ਜਿਹੜੇ ਸੁੱਖ ਦੇਣ ਵਾਲੇ ਤੇ ਦੁੱਖ ਰਾਸ ਜਿਹੜੇ ਦੁੱਖ ਦੇਣ ਵਾਲੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਦੁੱਖ ਦੇਣ ਵਾਲੇ ਹੋ, ਦੁੱਖ ਰਾਸ, ਤੁਸੀਂ ਬੱਚਿਆਂ ਨੂੰ ਛੱਡ ਕੇ ਘਰ ਬਾਰ ਦਾ ਵੀ ਤਿਆਗ ਕਰ ਦਿੱਤਾ ਹੈ।
ਚੌਪਏ ਦਰਬ ਪਖੇਰਨ ਸਰਬ ਲੁਟਾਇਆ।
ਔਰ ਸਾਰਾ ਜਿਹੜਾ ਧਨ ਸੀ ਇਹ ਤੁਸੀਂ ਫਕੀਰਾਂ ਨੂੰ ਲਟਾ ਛੱਡਿਆ ਹੈ।
ਅਬ ਜੋ ਬਾਕੀ ਤਨੇ ਦਵਾਇਆ।
ਔਰ ਜਿਹੜਾ ਹੁਣ ਬਾਕੀ ਬਚਿਆ ਸੀ ਉਹ ਵੀ ਉਹਨਾਂ ਨੂੰ ਹੀ ਦਵਾ ਦਿੱਤਾ ਹੈ।
ਇਹ 708 ਜੋ ਬਾਕੀ।
ਉਹ ਹੁਣ ਜਿਹੜੇ 760 ਰੁਪਈਏ ਬਾਕੀ ਹਨ
ਦੇਹ ਭਾਰ ਜਾ ਸੁਧ ਲਿਓ ਤਾਂਕੀ
ਔਰ ਇਹ ਆਪਣੀ ਪਤਨੀ ਨੂੰ ਦੇ ਜਿਹੜੇ 760 ਬਚਦੇ ਨੇ ਨਾ ਇਹ ਘਰ ਵਾਲੀ ਨੂੰ ਦਿਓ ਔਰ ਉਹਨਾਂ ਦੀ ਖਬਰ ਸਾਰ ਲਵੋ ਉਹਨਾਂ ਦੇ ਕੋਲ ਜਾਓ
ਮੂਲਾ ਕਹਿਰ ਦੇ ਮੈਂ ਜਾਣਤ
ਮੂਲ ਚੰਦ ਕਹਿੰਦਾ ਕਿ ਮੈਂ ਤੇ ਪਹਿਲਾਂ ਹੀ ਹਿਰਜੇ ਤੋਂ ਭਾਵ ਮੈਂ ਪਹਿਲਾਂ ਹੀ ਇਹ ਗੱਲ ਸਮਝਦਾ ਸਾਂ
ਪੂਰਬ ਕਰਮ ਤੇ ਅਨੁਮਾਨਤ
ਤੇਰੇ ਜਿਹੜੇ ਪਹਿਲੇ ਕੰਮ ਸਨ ਨਾ ਛੋਟੇ ਹੁੰਦਿਆਂ ਤੋਂ ਉਹਨਾਂ ਤੋਂ ਹੀ ਮੈਂ ਇਹ ਅਨੁਮਾਨ ਜਿਹੜਾ ਉਹ ਲਾਇਆ ਸੀ
ਇਹੋ ਵਹਿ ਇੱਕ ਦਿਓ ਸਪਖੀਰਾ
ਔਰ ਇਹ ਇੱਕ ਦਿਨ ਫਕੀਰ ਜ਼ਰੂਰ ਹੋ ਜਾਏਗਾ ਜਿਹੜੇ ਤੇਰੇ ਕੰਮ ਸਨ ਨਾ ਮੈਂ ਉਹਨਾਂ ਤੋਂ ਅੰਦਾਜ਼ਾ ਲਾਂਦਾ ਸਾਂ ਕਿ ਇਹ ਜਿਹੜੇ ਨਾ ਇਹਦੇ ਕੰਮ ਇਸ ਤਰ੍ਹਾਂ ਦੇ ਨੇ ਇੱਕ ਦਿਨ ਫਕੀਰ ਜ਼ਰੂਰ ਹੋ ਜਾਵੇਗਾ
ਪੀ ਤਸ ਬੈਦਾ ਕਿਆ ਬੇਕ ਸ਼ਰੀਰਾ
ਔਰ ਉਸੇ ਤਰ੍ਹਾਂ ਦਾ ਹੀ ਹੁਣ ਤੂੰ ਘਰ ਛੱਡ ਕੇ ਤੇ ਫਕੀਰਾਂ ਵਾਲਾ ਭੇਖ ਜਿਹੜਾ ਉਹ ਧਾਰਨ ਕਰ ਲਿਆ ਹੈ
ਸੁਨੇ ਜੈ ਰਾਮ ਨਾਨਕੀ ਬਹਿਣਾ
ਔਰ ਕਹਿੰਦੇ ਨੇ ਭਾਈਆ ਜੈ ਰਾਮ ਤੇ ਬੇਬੇ ਨਾਨਕੀ ਇਹ ਸਾਰੀ ਗੱਲ ਜਿਹੜੇ ਨੇ ਉਹ ਸੁਣੀ ਜਾ ਰਹੇ ਹਨ
ਪੁਨ ਸ੍ਰੀ ਨਾਨਕ ਸਾਹਿਬ ਗੁਣ ਐਨਾ
ਔਰ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਜਿਹੜੇ ਗੁਣਾਂ ਦੇ ਘਰ ਹਨ
ਉੱਤਰ ਤਿੰਨ ਕੋ ਦੇ ਨਾ ਕੋ
ਉਹਨਾਂ ਨੇ ਕੋਈ ਵੀ ਉੱਤਰ ਨਹੀਂ ਦਿੱਤਾ ਹੈ
ਕਰੇ ਮਾਸਟਰ ਬਾਟ ਜਾਣੇ ਸੋ
ਔਰ ਉਹਨਾਂ ਨੂੰ ਵੱਡੇ ਜਾਣ ਕੇ ਉਹਨਾਂ ਦਾ ਸਤਿਕਾਰ ਕਰਦਿਆਂ ਹੋਇਆ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਸਟ ਦਾ ਅਰਥ ਹੁੰਦਾ ਕਿ ਚੁੱਪ ਕਰ ਗਏ ਨੇ ਉਹ ਨਹੀਂ ਕੁਝ ਵੀ ਬੋਲਦੇ ਉਹਨਾਂ ਦਾ ਸਨਮਾਨ ਕਰਦਿਆਂ ਹੋਇਆ ਉਹਨਾਂ ਨੇ ਕੋਈ ਅੱਗੋਂ ਉੱਤਰ ਨਹੀਂ ਦਿੱਤਾ ਹੈ
ਦੌਲਤ ਖਾਨ ਨਰੇਸ਼ ਧਨ ਭੇਜ ਦਿਓ ਤਹ ਕਾਲ
ਫਿਰ ਦੌਲਤ ਖਾਨ ਲੋਧੀ ਨੇ ਜਿਹੜਾ ਧਨ ਸੀ ਨਾ ਉਹ ਭੇਜ ਦਿੱਤਾ ਕਿਉਂ ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਕਿਹਾ ਸੀ ਕਿ ਦੱਸੋ ਮਹਾਰਾਜ ਇਸ ਪੈਸੇ ਦਾ ਕੀ ਕਰੀਏ ਕਹਿਣ ਲੱਗੇ ਕਿ ਜੇ ਕਹੋ ਤੇ ਅੱਧਾ ਜਿਹੜਾ ਉਹ ਤੁਹਾਡੇ ਘਰ ਮਾਤਾ ਸੁਲੱਖਣੀ ਜੀ ਨੂੰ ਭੇਜ ਦਈਏ ਤੇ ਅੱਧਾ ਧਨ ਜਿਹੜਾ ਉਹ ਫਕੀਰਾਂ ਦੇ ਵਿੱਚ ਵੰਡ ਦਈਏ ਤੇ ਇਸ ਕਰਕੇ ਪਾਤਸ਼ਾਹ ਨੇ ਕਿਹਾ ਤੈਨੂੰ ਜੋ ਠੀਕ ਲੱਗਦਾ ਤੁਸੀਂ ਕਰ ਦਿਓ ਤੇ ਹੁਣ ਦੌਲਤ ਖਾਨ ਲੋਧੀ ਨੇ ਜਿਹੜਾ ਅੱਧਾ ਧਨ ਸੀ ਨਾ ਉਹ ਉਸ ਵੇਲੇ ਹੁਣ ਇਸ ਪਾਤਸ਼ਾਹ